ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਮਨੁੱਖ ਬਿਨ ਬੁਝੇ ਬਿਰਥਾ ਆਇਆ ਅਨਿਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ ਮਨੁੱਖ ਬਿਨ ਬੁਝੇ ਬਿਰਥਾ ਆਇਆ ਅਨਿਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ ਰਹਾਉ ਧਾਏ ਧਾਏ ਕਿਰਪਨ ਸ਼ਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆਭਰਣ ਸਵਾਰੀ ਸਜਾ ਕਾਮਨ ਥਾਤ ਬਣਾਇਆ ਸੰਗ ਨ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ ਸਾਰੇ ਦਿਨ ਸੇ ਮਜ਼ੂਰੀ ਕਰਤਾ ਤੋਹ ਮੁਸਲਾ ਹੈ ਛਰਾਇਆ ਖੇਦ ਭਇਓ ਬੇਗਾਰੀ ਨਿਆਏ ਘਰ ਕੈ ਕਾਮ ਨਾ ਆਇਆ ਭਇਓ ਅਨੁਗ੍ਰਹ ਜਾਂ ਕੋ ਪ੍ਰਭ ਕੋ ਤਿਸ ਹਿਰਦਾ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਭਇਓ ਅਨੁਗ੍ਰਹ ਜਾਂ ਕੋ ਪ੍ਰਭ ਕੋ ਤਿਸ ਹਿਰਦਾ ਨਾਮ ਵਸਾਇਆ ਸਾਧ ਸੰਗਤ ਕਾ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ واہے گرو جی کی فتح ٹڈی محلہ پنجواں منک بن بوجھے برتھا آیا انک ساج سنگار بہ کرتا جو مرتک اوڑایا
گرو روپ گرو کسان جی نو آج گرو سروپ گرو خالسا ست سنگ جی پراتن دھرما گرنتھوں کے مطابق اسی 84 لاکھ جون کی گنتی منتے ہیں اور 84 لاکھ جون وچوں ساریاں تو سرو شریشٹ منکھا دیہ نو منیا کیونکہ منکھا دیہ نو پراپت کر کے منک آتم چنتن کر کے پرماتما کی پراپتی کر سکتا ہے نال نال جس طرح عام کہاوت ہے کہ پروینشن از بیٹر دین کیور علاج نالوں پرہیز چنگا انہیں سارے ادھیاتمک بزرگوں نے سانو نائر سیدھ دیتے پہ گرمخا کچھ کام کرتے کچھ نہ کر جنوں ودان دی بھاشا دے وچ وے تے نشید کرم کیا گیا ہے نشید کرم دا ارتھ ہے کہ نہ کرن جوگ اور ویت کرم دا ارتھ ہے کہ کرن جوگ کرم تو اج دے پاون پوتر حکمنامے وچ آپ جو اپنے آپ انسان کھونے ہاں حضور نے دو طرح کے کرموں کا ذکر کیتا ہے ایک ویت کرم اور دوسرا نشید کرم نشید کرم کرم تو مراد ہے کوئی نہ کرم جوگ ویت کرم کرم تو پاو ہے کہ کرم جوگ اپنے آپ کو جاننا یہ وید کرم ہے لیکن دوڑ دوڑ کے مایا نو سنجت کرنا اپنے من نو خوش کرنے واسطے کئی طرح کے کرم کان کرنے ان دھرم گرنتھوں نے نشید کرم کیا یہ متعلق جیویں پنچم پاتشاہ آرمب کرپا کرن گے سلسلے وار جیڑی یہ اکھری ارتھ نے وہ آپ سرون کرو جی ہاں جی
ٹڈی محلہ پنجواں مانک بن بوجھے برتھا آیا
یہ ٹوڈی راگنی دے وچ گرو پنچم پاتشاہ کہندے پریمیا تینوں پرماتما نے من دتا سوچن لئی جہے منو وگیانی منک نے جب ان منک کا نرنا کیتا تے کہندے نے کہ منک نو منک تا آکھیا کیونکہ من دے تل تے جاؤں ہے یہ اندر سکلپ دے وکلپ چل رہے ہیں لیکن پشوؤں تے پنچھیاں چ نہیں من دی تل تے جیون کر کے آپ منوک کیا گیا بھائی صاحب بھائی گرداس نے ایک پوڑی لکھی وہ ایک دو پنکتیاں تھوڑے سانجیاں کراں بھائی گرداس کہندے تو گرمکھا کل جگ دی سن سادھنا جیسے بید اتھربن کھائی جیسے بید اتھربن گائی پایا مان سدے نو پچھلی جوگی جو کری کمائی کیونکہ آپ آسا دی وار وچ پڑھدے ہیں کل میں بید اتھربن ہوا ناؤ خدائی اللہ پایا پراتن دھارمک پتی دے مطابق ਜਿਹੜੇ ਇਹਨਾਂ ਕਲਯੁਗ ਦੇ ਮਨੁੱਖਾਂ ਦੇ ਵਿਧੀ ਵਿਧਾਨ ਹੈ ਉਹ ਅਥਰਵਣ ਵੇਦ ਵਿੱਚ ਹੈ। ਕਲਯੁਗ ਦੇ ਜੀਵਾਂ ਦਾ ਵਿਧੀ ਵਿਧਾਨ, ਇਸ ਲਫ਼ਜ਼ ਨੂੰ ਕਿਰਪਾ ਕਰਕੇ ਪਿਕਅਪ ਕਰਨਾ। ਮੈਂ ਵਿਧੀ ਵਿਧਾਨ ਕਿਹਾ, ਇਹਨੂੰ ਮੁਕਤੀ ਦਾ ਵਸੀਲਾ ਨਹੀਂ ਮੰਨਿਆ। ਇਹ ਮੈਂ ਤਾਂ ਕਿਹਾ ਵੀ ਕੱਲ੍ਹ ਨੂੰ ਕੋਈ ਕਵੇ ਵੀ ਗਿਆਨੀ ਤੁਸੀਂ ਤਾਂ ਕਹਿੰਦੇ ਅਥਰਵਣ ਵੇਦ ਸਭ ਕੁਝ ਹੈ। ਅਥਰਵਣ ਵੇਦ ਇੱਕ ਵਿਧੀ ਵਿਧਾਨ ਹੈ, ਪਰ ਉਸ ਅਥਰਵਣ ਵੇਦ ਕੋਲ ਮੁਕਤੀ ਦੀ ਸਮਰੱਥਾ ਨਹੀਂ। ਮੁਕਤੀ ਦੀ ਸਮਰੱਥਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਹੈ। ਭਾਈ ਗੁਰਦਾਸ ਕਹਿੰਦੇ ਨੇ, ਕਲਯੁਗ ਕੀ ਸੁਣ ਸਾਧਨਾ, ਜੈਸੇ ਵੇਦ ਅਥਰਵਣ ਗਾਏ ਪਾਇਆ ਮਾਨਸ ਦੇਵ, ਪਿਛਲੇ ਯੁਗੇ ਜੋ ਕਰੇ ਕਮਾਏ। ਔਰ ਅਖੀਲੀ ਪੰਕਤੀ ਚ ਭਾਈ ਸਾਹਿਬ ਕਹਿੰਦੇ ਨੇ, ਇੱਥੋਂ ਛੁੜਕਿਆ ਠੌਰ ਨਾ ਠਾਈ, ਪ੍ਰੇਮੀਆਂ ਤੇਰੇ ਕਰਮਾਂ ਦੇ ਕਰਕੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ, ਪਰ ਯਾਦ ਰੱਖੇ ਜੇ ਇੱਥੋਂ ਪੈਰ ਤਿਲਕਿਆ ਤੇ ਮੁੜ ਕੇ ਤੇਰਾ ਕਿਤੇ ਪੈਰ ਅੜਨਾ ਨਹੀਂ। ਉਹਨਾਂ ਬੁੱਧੀਜੀਵੀਆਂ ਨੇ ਆਪਣੀ ਅਕਲ ਦੇ ਨਾਲ ਇਸ ਗੱਲ ਨੂੰ ਸਮਝਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਘੜਿਆ ਉਹਨਾਂ ਵਿਦਵਾਨ ਪੁਰਸ਼ਾਂ ਨੇ। ਉਹ ਕਹਿੰਦੇ ਵੀ ਇੱਕ ਅੰਧਾ ਮਨੁੱਖ ਆਪਣੀਆਂ ਗਲਤੀਆਂ ਦੇ ਕਾਰਨ ਜੇਲ੍ਹ ਵਿੱਚ ਚਲਾ ਗਿਆ, ਔਰ ਜੇਲ੍ਹ ਦਾ ਹਾਕਮ ਕਹਿ ਲਓ ਮਾਲ ਕਹਿ ਲਓ ਆਇਆ, ਉਹਨੇ ਆਪਣੇ ਅੰਨੇ ਪੁਣੇ ਦਾ ਵਾਸਤਾ ਪਾਇਆ। ਕਹਿਣ ਲੱਗਾ ਰਾਜਨ, ਤੇ ਮੈਂ ਤਾਂ ਪਹਿਲਾਂ ਰੱਬ ਦਾ ਮਾਰਿਆ, ਮੇਰੇ ਸਿਰ ਤੇ ਵਾਲ ਦੇ, ਬਾਹਾਂ ਮੇਰੀਆਂ ਕੰਮ ਨਹੀਂ ਕਰਦੀਆਂ, ਅੱਖਾਂ ਤੋਂ ਮੈਂ ਅੰਨਾ, ਤੇ ਮੈਂ ਗਲਤੀ ਕਰ ਬੈਠਾ ਤੇ ਜੇਲ੍ਹ ਵਿੱਚ ਆ ਗਿਆ, ਹੁਣ ਕਿਰਪਾ ਕਰੋ ਮੈਨੂੰ ਸਜ਼ਾ ਮਿਲ ਗਈ ਤੇ ਮੁਆਫੀ ਦੇ ਦਿਓ, ਬਾਕੀ ਦੀ ਸਜ਼ਾ ਮਾਫ ਕਰ ਦਿਓ। ਜਦੋਂ ਉਹਨੇ ਅਪੰਗ ਪੁਣੇ ਦਾ ਵਾਸਤਾ ਪਾਇਆ, ਹਾਕਮ ਨੂੰ ਤਰਸ ਆਇਆ, ਉਹ ਕਹਿੰਦਾ ਤੂੰ ਹੈ ਤਾਂ ਸਜ਼ਾ ਦੇ ਯੋਗ, ਪਰ ਤੇਰੇ ਅਪੰਗ ਪੁਣੇ ਕਰਕੇ ਮੈਂ ਤੈਨੂੰ ਹਮਦਰਦੀ ਕਰਦਾ ਤੇ ਮਿੱਤਰਾਂ ਦਾ ਇੱਕ ਦਰਵਾਜ਼ਾ ਖੋਲ ਦਿੰਦਾ। ਜੇ ਤਾਂ ਰੱਬ ਨੂੰ ਪਾਇਆ ਤੇ ਬਾਹਰ ਨਿਕਲ ਜਾਏਗਾ, ਤੇ ਜੇ ਰੱਬ ਨੇ ਪ੍ਰਵਾਨ ਨਾ ਕੀਤਾ ਤੇ ਭੜਕੀ ਦਾ, ਉਹਦੇ ਤੋਂ ਵੱਧ ਮੈਂ ਤੇਰੇ ਨਾਲ ਰਿਆਇਤ ਨਹੀਂ ਕਰ ਸਕਦਾ। ਕਹਿਣ ਲੱਗਾ ਠੀਕ ਹੈ, ਮੈਂ ਬੇਨਤੀ ਰੰਗ ਵਿੱਚ ਕੀਤੀ ਹੈ, ਇਹ ਗੁਰਬਾਣੀ ਦਾ ਪ੍ਰਮਾਣ ਨਹੀਂ, ਇਹ ਵਿਦਵਾਨ ਪੁਰਸ਼ਾਂ ਦੇ ਸਮਝਾਉਣ ਵਾਸਤੇ ਉਹਨਾਂ ਦੀ ਬੁੱਧੀ ਦਾ ਇੱਕ ਢੰਗ ਤਰੀਕਾ ਦ੍ਰਿਸ਼ਟਾਂਤ ਬਣਾਇਆ ਉਹਨਾਂ ਨੇ। ਉਹ ਮਨੁੱਖ ਜਿਹੜਾ ਨੇਤਰਾਂ ਧੂੜਾ ਸੀ, ਸਿਰ ਤੋਂ ਗੰਜਾ, ਹੱਥਾਂ ਤੋਂ ਟੁੰਡਾ, ਗਿਆਨੀ ਜੋ ਕੰਮ ਦਾ ਦ੍ਰਿਸ਼ਟਾਂਤ ਦਿਓ, ਗੁਰਮੁਖੋ ਗੁਰਬਾਣੀ ਵਿੱਚ ਵੀ ਦ੍ਰਿਸ਼ਟਾਂਤ ਆਇਆ, ਅੰਨਾ ਰੋਲਾ ਟੁੰਡਲਾ ਕਹਿ ਗੱਲ ਲੱਗੇ ਧਾਏ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਪ੍ਰਮਾਣ ਜੇ, ਅੱਖਾਂ ਤੋਂ ਅੰਨਾ, ਹੱਥਾਂ ਤੋਂ ਟੁੰਡਾ, ਪੈਰਾਂ ਤੋਂ ਅਪੰਗ, ਤੇ ਜੇ ਉਹ ਆਕੇ ਵੀ ਮੈਂ ਆਪਣੇ ਪਿਆਰੇ ਨੂੰ ਘੁੱਟ ਕੇ ਗਲੇ ਨਾਲ ਲਾਣਾ ਤੇ ਲਾਵੇਗਾ ਕਿਵੇਂ? ਇਹ ਗੱਲ ਕਿਸੇ ਹੋਰ ਮਨੁੱਖ ਦੀ ਨਹੀਂ, ਸਾਡੀ ਅੰਤਰੀਮ ਅਵਸਥਾ ਹੈ। ਸਾਡੇ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ। ਗੁਰਮੁਖ ਸਾਡੀ ਮਾਨਸਿਕ ਉੱਚੀ ਅਡਾਰੀ ਦੇ ਪੈਰ ਨੇ, ਸ਼ੁਭ ਕਰਮਾਂ ਰੂਪੀ ਸਾਡੇ ਕੋਲ ਹੱਥ ਨੇ, ਅਸੀਂ ਪਰਿਪੂਰਨ ਪਰਮਾਤਮਾ ਦਾ ਪਲਾ ਅਪੀਲ ਕਿਵੇਂ ਹੋਵਾਂਗੇ? ਹਾਕਮ ਨੇ ਤਰਸ ਕੀਤਾ, ਉਹ ਅੰਨਾ ਗੰਜਾ ਤੇ ਟੁੰਡਾ ਮਨੁੱਖ ਜਦੋਂ ਉਸ ਦਰਵਾਜ਼ੇ ਦੇ ਅੱਗੇ ਆਇਆ ਤੇ ਉਹਦੇ ਨੇਤਰ ਨਾਲ ਔੜਕਰ ਕੁਦਰਤੀ ਤੌਰ ਤੇ ਉੱਥੇ ਮਖਿਆਲ ਲੱਗੀ ਸੀ, ਡੂਮਣਾ ਲੱਗਾ ਸੀ, ਉਹਦੇ ਵਿੱਚ ਹੱਥ ਜਾ ਵੱਜਾ। ਉਹ ਮੱਖੀਆਂ ਇਕਦਮ ਉਹਨੂੰ ਪਈਆਂ। ਜਦੋਂ ਉਹ ਗੰਜ ਤੇ ਲੜੀਆਂ ਤੇ ਆਪਣੇ ਗੰਜ ਨੂੰ ਜਦੋਂ ਉਹ ਬਚਾਉਣ ਲੱਗਾ ਤੇ ਉਹ ਅੱਗੇ ਲੰਘ ਗਿਆ। ਗੁਰਮੁਖੀ ਦਾ ਭਾਵ ਇਹ ਹੈ 84 ਲੱਖ ਜੂਨ ਦੇ ਵਿੱਚੋਂ ਇਹ ਮਨੁੱਖਾ ਜਨਮ ਗੁਰਮੁਖ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਰੂਪੀ ਜੇਲ੍ਹ ਚੋਂ ਨਿਕਲਣ ਦਾ ਇੱਕ ਦਰਵਾਜ਼ਾ ਦਿੱਤਾ ਹੈ। ਸਾਡੇ ਕੋਲ ਸ਼ੁਭ ਗੁਣਾਂ ਰੂਪੀ ਹੱਥ ਨੇ, ਅਸੀਂ ਨਿਸ਼ਕਾਮ ਕਰਮਾਂ ਰੂਪੀ ਵਾਲਾਂ ਤੋਂ ਬਿਨਾਂ ਹਾਂ, ਗੰਜੇ ਹਾਂ। ਦੁਨੀਆਂ ਦੇ ਪਦਾਰਥਾਂ ਦਾ ਡੂਮਣਾ ਲੱਗਾ ਹੈ। ਜਦੋਂ ਦੁਨੀਆਂ ਦੇ ਪਦਾਰਥਾਂ ਵਿੱਚ ਸਾਡਾ ਵੱਜਾ ਹੱਥ, ਆਪਾਂ ਉਹਦੇ ਵਿੱਚ ਉਲਝ ਗਏ ਤੇ ਗੁਰਮੁਖ ਸਾਡਾ ਮਨੁੱਖਾ ਜਨਮ ਰੂਪੀ ਦਰਵਾਜ਼ਾ ਸਾਡੇ ਹੱਥੋਂ ਨਿਕਲ ਗਿਆ। ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੈਨੂੰ ਇਹ ਮਨੁੱਖਾ ਜਨਮ ਆਪਣੀ ਪੜਤਾਲ ਕਰਨ ਵਾਸਤੇ ਤੇ ਮਿਲਿਆ। ਪੜਤਾਲ ਕਰਨ ਲਈ ਗੁਰਬਾਣੀ ਚ ਇੱਕ ਲਫ਼ਜ਼ ਆਉਂਦਾ ਦਾ ਪੜਤਾਲ, ਕਈ ਵਾਰ ਇਹਦੇ ਮਹਾਂਪੁਰਸ਼ ਅਰਥ ਕਰਦੇ ਨੇ ਦੋ। ਇੱਕ ਤਾਂ ਪੜਤਾਲ ਦਾ ਅਰਥ ਹੈ ਨਿਯਮ ਦੇ ਮੁਤਾਬਕ, ਸੰਗੀਤ ਮੁਤਾਬਕ, ਰਾਗੀ ਸਿੰਘਾਂ ਦੇ ਮੁਤਾਬਕ ਦੇ ਵਿੱਚ ਪਾਟਵੇਂ ਤਾਲ ਪੈਣ, ਤਾਲ ਬਦਲਦੇ ਉਹਨੂੰ ਕਹਿੰਦੇ ਪੜਤਾਲ। ਦੂਸਰਾ ਪੜਤਾਲ ਦਾ ਅਰਥ ਹੈ ਤੂੰ ਗੁਰਮੁਖਾ ਤੂੰ ਆਪਣੀ ਸਵੈ ਪਰਚੋਲ ਕਰ ਪਈ, ਤੂੰ ਮਨੁੱਖਾ ਜਨਮ ਧਾਰਨ ਕੀਤਾ, ਤੇਰੇ ਬੰਦਿਆਂ ਵਾਲੇ ਕੰਮ ਹੈ ਕਿ ਨਹੀਂ। ਬੰਦੇ ਬੰਦਗੀ ਇੱਕ ਤਿਆਰ, ਸਭ ਰੋਜ਼ ਧਰੋ ਕੇ ਪਿਆਰ, ਬੰਦਾ ਹੋਏ ਬੰਦਗੀ ਗਏ। ਤੇ ਮੇਰੇ ਉਸਤਾਦ ਗਿਆਨੀ ਕਰਤਾਰ ਸਿੰਘ ਖਾਲਸਾ ਕਹਿੰਦੇ, ਜਿਹਦਾ ਬੰਦਗੀ ਕਰਦਾ ਤੇ ਬੰਦਾ, ਜੇ ਪਰਮਾਤਮਾ ਦੀ ਬੰਦਗੀ ਤੋਂ ਪਾਸੇ ਤੇ ਬੱਬਾ ਕੱਢ ਕੇ ਤੇ ਗੱਗਾ ਲਾ ਦੇਣਾ ਚਾਹੀਦਾ। ਮਨੁੱਖ ਬਿਨ ਬੂਝੇ ਬਿਰਥਾ ਆਇਆ। ਇੱਕ ਤਾਂ ਪਰਮਾਤਮਾ ਨੂੰ ਸਮਝਣ ਤੋਂ ਬਿਨਾਂ, ਇੱਕ ਸਵੈ ਪਰਚੋਰ ਤੋਂ ਬਿਨਾਂ ਜੇ ਕੇਵਲ ਮਨੁੱਖ ਜਾਮਾ, ਇਹ ਮਨੁੱਖ ਅਖਵਾਉਣ ਦਾ ਹੱਕਦਾਰ ਨਹੀਂ। ਇਹਦਾ ਆਉਣ ਦਾ ਕੋਈ ਮਕਸਦ ਨਹੀਂ, ਕੋਈ ਮਹਿਨਾ ਨਹੀਂ।
ਅਨਕ ਸਾਜ ਸ਼ਿੰਗਾਰ ਬਹੁ ਕਰਤਾ।
ਇਹ ਮਨੁੱਖ ਗੁਰੂ ਪਿਆਰੋ ਕਈ ਤਰ੍ਹਾਂ ਦਾ ਸਾਜੋ ਸਮਾਨ ਕਾਇਮ ਕਰਦਾ ਹੈ, ਕਈ ਤਰ੍ਹਾਂ ਦਾ ਸ਼ਿੰਗਾਰ ਕਰਦਾ ਹੈ। ਉਹ ਗੁਰਮੁਖ 20 ਸਾਲ ਦੇ ਕਰੀਬ ਹੋ ਗਏ। ਮੈਂ ਗੰਗਾਨਗਰ ਡਿਸਟ੍ਰਿਕਟ ਵਿੱਚ ਪਰਿਵਾਰ ਨਾਲ, ਮੇਰਾ ਬੜਾ ਪਿਆਰ ਸੀ, ਉੱਥੇ ਵਿਆਹ ਗਿਆ, ਲੜਕੀ ਦੀ ਸ਼ਾਦੀ ਸੀ, ਜਾਣ ਜਾਏ। ਜਦੋਂ ਡੋਲੀ ਤੁਰ ਲੱਗੀ ਨਾ ਤੇ ਕਹਿਣ ਲੱਗੇ ਵੀ ਹੁਣ 1 ਘੰਟਾ ਰੁਕ ਜਾਓ। ਕਾਰਨ ਅਖੇ ਸ਼ਿੰਗਾਰ ਬਖਸ਼ ਨਹੀਂ ਆਇਆ। ਜੰਜ ਨੇ ਰੋਟੀ ਪਾਣੀ ਸਾਰਾ ਕੁਝ ਖਾ ਲਿਆ, ਵਿਆਹ ਦਾ ਜੋ ਕਰਮ ਧਰਮ ਸੀ ਉਹਨਾਂ ਕਰ ਲਿਆ, ਪੇਟੀਆਂ ਲੱਦ ਲਈਆਂ ਜੋ ਸਾਜੋ ਸਮਾਨ ਦਿੰਦੇ ਨੇ ਲੋਕੀ ਧੀਆਂ ਵਾਲੇ। ਪਰ ਕਹਿੰਦੇ ਵੀ ਅਜੇ ਘੰਟਾ ਇੰਤਜ਼ਾਰ ਕਰ ਲਓ, ਸ਼ਹਿਰ ਚੋਂ ਸ਼ਿੰਗਾਰ ਬਖਸ਼ ਆਉਣਾ ਹੈ। ਮੇਰਾ ਉਹਨਾਂ ਪਰਿਵਾਰ ਨਾਲ ਚੰਗਾ ਸਨੇਹ ਹੈ, ਸਤਿਕਾਰ ਕਰਦੇ ਨੇ। ਮੈਂ ਉਸ ਲੜਕੀ ਦੇ ਬਾਪ ਨੂੰ ਆਖਿਆ ਵੀ ਮਿੱਤਰਾ, ਤੂੰ ਲੜਕੀ ਦੇ ਚਮੜੇ ਦੇ ਸ਼ਿੰਗਾਰ ਬਖਸ਼ੀ ਤਾਂ ਇੰਤਜ਼ਾਰ ਕਰ ਲਈ, ਪਰ ਧੀ ਦੇ ਮਨ ਦੇ ਸ਼ਿੰਗਾਰ ਦਾ ਪ੍ਰਬੰਧ ਕੀਤਾ ਹੀ? ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, ਬਾਬਾ ਜੀ ਤੁਹਾਡਾ ਮਤਲਬ? ਮੈਂ ਕਿਹਾ ਸ਼ਿੰਗਾਰ ਬਖਸ਼ ਪਤਾ ਨਹੀਂ ਹੁਣ ਸ਼ਹਿਰੀ ਕੀ ਕਹਿੰਦੇ ਨੇ ਬੇਬੀਆਂ, ਆਮ ਪੰਜਾਬੀ ਵਿੱਚ ਜਿਹਦੇ ਸੁਰਮਾ, ਸੁਰਖੀ, ਬਿੰਦੀ, ਪਾਊਡਰ ਵਗੈਰਾ ਆਵੇ, ਉਹ ਡੱਬੇ ਨੂੰ ਕਹਿੰਦੇ ਨੇ ਸ਼ਿੰਗਾਰ ਬਖਸ਼। ਮੈਂ ਉਸ ਵੀਰ ਨੂੰ ਕਿਹਾ ਵੀ ਤੂੰ ਧੀ ਦੇ ਚਮੜੇ ਦੇ ਸ਼ਿੰਗਾਰ ਬਖਸ਼ ਵਾਸਤੇ ਤਾਂ ਪ੍ਰਬੰਧ ਕਰ ਲਿਆ, ਜੰਜ ਨੂੰ ਰੋਕ ਲਿਆ ਘੰਟਾ, ਤਨ ਦੇ ਸ਼ਿੰਗਾਰ ਦਾ ਤਾਂ ਪ੍ਰਬੰਧ ਆ, ਤੈਨੂੰ ਫਿਕਰ ਹੋ ਗਿਆ, ਪਰ ਮਨ ਦੇ ਸ਼ਿੰਗਾਰ ਲਈ ਧੀ ਨੂੰ ਗੁੜਕਾ ਦਿੱਤਾ ਹੀ? ਜਵਾਬ ਕੋਈ ਨਹੀਂ ਉਹਨੂੰ। ਚਮੜੀ ਦੇ ਸ਼ਿੰਗਾਰ ਵਾਸਤੇ ਕਈ ਪੈਸੇ ਖਰਚੇ ਨੇ, ਲੇਕਿਨ ਮਨ ਦੇ ਸ਼ਿੰਗਾਰ ਵਾਸਤੇ ਗੁਰਮੁਖੋ ਸਾਡੇ ਘਰਾਂ ਚ ਗੁਟਕਾ ਨਹੀਂ। ਕਈਆਂ ਦੇ ਘਰਾਂ ਵਿੱਚ ਜਾਈਏ ਨਾ ਤੇ ਗੁੜਕਾ ਕੋਲ ਨਾ ਹੋਏ ਤੇ ਆਖੀਏ ਵੀ ਨਿਤਨੇਮ ਕਰਨਾ ਤੇ ਗੁਰਮੁਖੋ ਗੁੜਕਾ ਕਹਿੰਦੇ ਬਾਬਾ ਜੀ ਗੁੜਕਾ ਤਾਂ ਸਾਡੇ ਘਰ ਆਏ ਦੇ। ਪਰ ਜੇ ਕਦੇ ਪਾਊਡਰ ਦੇ ਡੱਬੇ ਵੇਖੋ ਨਾ, ਪਾਊਡਰ ਦੇ ਡੱਬੇ ਹਰ ਘਰ ਚ ਮਿਲਣਗੇ, ਚਮੜੀ ਦਾ ਸ਼ਿੰਗਾਰ ਦਾ ਸਮਾਨ ਹਰ ਘਰ ਵਿੱਚ, ਤਨ ਦੇ ਸ਼ਿੰਗਾਰ ਦਾ ਫਿਕਰ ਹਰ ਇੱਕ ਨੂੰ, ਪਰ ਮਨ ਦੇ ਸ਼ਿੰਗਾਰ ਦਾ ਕਿਸੇ ਨੂੰ ਫਿਕਰ ਨਹੀਂ। ਮਨ ਦਾ ਸ਼ਿੰਗਾਰ ਕਿਵੇਂ ਕਰਨਾ? ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਆਇਓ ਪੜ੍ਹਨ ਸੁਣ ਕੋ ਬਾਣੀ। ਉਹ ਗੁਰਮੁਖਾ ਤੈਨੂੰ ਮਨੁੱਖਾ ਜਨਮ ਲਿਆ, ਤੈਨੂੰ ਪਰਮਾਤਮਾ ਨੇ ਭੇਜਿਆ ਇਸੇ ਕੰਮ ਲਈ, ਆਇਓ ਸੁਣ ਪੜ੍ਹਨ ਕੋ ਬਾਣੀ। ਗੁਰਮੁਖਾ ਬਾਣੀ ਸੁਣ, ਬਾਣੀ ਪੜ੍ਹ, ਬਾਣੀ ਦੀ ਵਿਚਾਰ ਕਰ ਤਾਂ ਕਿ ਤੇਰਾ ਮਨ ਸ਼ਿੰਗਾਰਿਆ ਜਾਏ, ਤੇਰਾ ਮਨ ਸੋਹਣਾ ਹੋ ਜਾਏ, ਤੇਰੇ ਮਨ ਦੇ ਜਨਮਾਂ ਜਨਮਾਤਰਾਂ ਦੀ ਬੈਲ ਲੈ ਜਾਏ। ਪਰ ਉਸ ਪਾਸੇ ਦਾ ਪ੍ਰਬੰਧ ਨੇ, ਕੇਵਲ ਬਰੂਨੀ ਅਨੇਕਾਂ ਤਰ੍ਹਾਂ ਦੇ ਸ਼ਿੰਗਾਰ ਕਰਦਾ ਹੈ, ਇਹਦੀ ਉਹ ਹਾਲਤ ਅੱਗੇ ਨਿਰਣਾ ਕਰਨਗੇ ਕਿਸ ਤਰ੍ਹਾਂ ਦੀ। ਭਾਈ
ਮ੍ਰਿਤਕ ਉਡਾਇਆ,
ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਬੜੀ ਕੜੀ ਗੱਲ ਕਹੀ ਹੈ, ਬੰਦਾ ਕਵੇ ਤੇ ਮਨੁੱਖ ਬਰਦਾਸ਼ਤ ਨਹੀਂ ਕਰਦਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜਾ ਪਰਮਾਤਮਾ ਦਾ ਚਿੰਤਨ ਨਹੀਂ ਕਰਦਾ, ਅਨੇਕਾਂ ਤਰ੍ਹਾਂ ਦੇ ਚਮੜੀ ਨੂੰ ਸ਼ਿੰਗਾਰਨ ਵਾਸਤੇ ਸਾਜੋ ਸਮਾਨ ਕਰਦਾ, ਚੰਗੇ ਕੱਪੜੇ, ਚੰਗਾ ਪਰਾਵਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਇਹ ਜਾਪਦਾ ਜਿਵੇਂ ਮੁਰਦੇ ਨੇ ਖੱਪਣ ਪਾਇਆ ਹੋਇਆ। ਉਡਾਇਆ ਦਾ ਅਰਥ ਹੁੰਦਾ ਉੱਡਣਾ ਕੱਪੜਾ, ਇਹ ਹਰਿਆਣਵੀ ਬੋਲੀ ਹੈ। ਆਪਾਂ ਕਹਿੰਦੇ ਹਾਂ ਕੱਪੜਾ ਲੈਣਾ, ਉੱਪਰੋਂ ਕਹਿੰਦੇ ਨੇ ਉੱਡਣਾ ਲੈਣਾ, ਉੱਡਣਾ ਹਰਿਆਣਵੀ ਬਾਗੜੀ ਬੋਲੀ। ਕਹਿੰਦੇ ਜਿਵੇਂ ਮ੍ਰਿਤਕ ਤੇ ਆਪਾਂ ਮੁਰਦੇ ਤੇ ਖੱਪਣ ਪਾਉਂਦੇ ਹਾਂ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਸ ਬੰਦੇ ਦੇ ਕੱਪੜਿਆਂ ਨੂੰ ਖੱਪੜ ਜਾਲ ਨਾ ਕਰੋ। ਔਰ ਉਹ ਮਨੁੱਖ ਜਿਉਂਦਾ ਲਾਸ਼ ਹੈ, ਜਿਨਨੇ ਚਮੜੀ ਨੂੰ ਸਵਾਰਨ ਦਾ ਯਤਨ ਤਾਂ ਕੀਤਾ ਪਰ ਆਪਣੇ ਮਨ ਨੂੰ ਸ਼ਿੰਗਾਰਿਆ ਨਹੀਂ। ਬਸ ਰਾਮ ਦੇ ਕਰਕੇ ਮਾਰੇ ਕਿਰਪਾ ਕਰਦੇ। ਤੇ ਨਾਲ ਕਹਿੰਦੇ ਨੇ ਗਿਆਨੀ ਹਰਬੰਸ ਸਿੰਘ ਚੰਡੀਗੜ੍ਹ ਵਾਲੇ, ਇਹਦੇ ਅਰਥ ਕਰਦਿਆਂ ਉਹ ਕਹਿੰਦੇ ਕਿ ਗੁਰਮੁਖਾ ਤੂੰ ਕੱਪੜੇ ਪਾਏ ਨੇ, ਤੂੰ ਵੇਖ ਵੀ ਤੇਰੇ ਕੱਪੜੇ ਕਿ ਖੱਪੜ ਹੈ। ਭਾਈ ਸਾਹਿਬ ਭਾਈ ਹਰਬੰਸ ਸਿੰਘ ਬੜੇ ਵਿਦਵਾਨ ਹੋਏ ਨੇ, ਟੀਕਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਦਾ, ਪੂਰੇ ਹੋ ਗਏ ਨੇ ਗੁਰਮੁਖ ਪਟਿਆਲੇ ਦੇ। ਭਾਈ ਸਾਹਿਬ ਕਹਿੰਦੇ ਪਰ ਆਮ ਚੰਡੀਗੜ੍ਹ ਵਾਲੇ ਵੱਜਦੇ ਨੇ, ਅੱਲ ਉਹਨਾਂ ਦੀ ਉਹ ਹੈ। ਉਹ ਰਹਾਉ ਦਾ ਭਾਵੇ ਲੈਂਦੇ ਕਿ ਗੁਰਮੁਖਾ ਰਹਾਉ ਦੀ ਪੰਕਤੀ ਨਾਲ ਆਪਣੇ ਜੀਵਨ ਦੀ ਤੂੰ ਪਹਿਲੀ ਕਰ, ਤੇ ਤੂੰ ਵੀ ਕੱਪੜੇ ਪਾਏ ਨੇ, ਕੀ ਤੇਰੇ ਕੱਪੜੇ ਕੱਫੜ ਤਾਂ ਨਹੀਂ? ਜੇ ਤਾਂ ਤੂੰ ਪਰਮਾਤਮਾ ਦਾ ਚਿੰਤਨ ਕਰਦਾ ਤੇਰੇ ਕੱਪੜੇ ਸਫਲੇ, ਤੇ ਜੇ ਚਿੰਤਨ ਨਹੀਂ ਫਿਰ ਖੱਫਣ ਜਾਣ। ਜਿਹੜਾ ਖੱਫਣ ਹੁੰਦਾ ਉਹਨੂੰ ਜੂਠਾ ਮੰਨਦੇ ਨੇ, ਬੰਦਾ ਮਰ ਜਾਏ ਨਾ ਤੇ ਉਹਨੂੰ ਹੱਥ ਲੱਗ ਜਾਏ ਤੇ ਕਹਿੰਦੇ ਗੁਰਮੁਖਾ ਤੂੰ ਮੁਰਦੇ ਨੂੰ ਹੱਥ ਲਾਇਆ, ਨਹਾ ਕੇ ਰੋਟੀ ਪਾਣੀ ਖਾਈ। ਜੇ ਤਾਂ ਆਪਾਂ ਗੁਰਮੁਖੋ ਬਾਣੀ ਪੜ੍ਹਦੇ ਤੇ ਫਿਰ ਆਪਾਂ ਸੁੱਚੇ ਹਾਂ, ਸਾਡੇ ਨਾਲ ਕੋਈ ਲੱਗ ਜਾਏ ਤੇ ਉਹਨੂੰ ਖਾਣ ਪੀਣ ਦਾ ਹੱਕ ਹੈ, ਤੇ ਜੇ ਆਪਾਂ ਬਾਣੀ ਨਹੀਂ ਪੜ੍ਹਦੇ ਜਿਹੜਾ ਕੋਈ ਸਾਨੂੰ ਹੱਥ ਲਾਵੇਗਾ ਉਹ ਜੂਠਾ ਹੋ ਜਾਵੇਗਾ, ਜੂਠਾ, ਉਹ ਸ਼ੁੱਧ ਨਹੀਂ। ਗੁਰਦੇਵ ਕਹਿੰਦੇ ਵੀ ਗੁਰਮੁਖਾ ਆਪਣੇ ਜੀਵਨ ਦਾ ਤੋਲ ਵੀ ਤੂੰ ਕਿਤੇ ਕੱਫਣ ਤਾਂ ਨਹੀਂ ਪਾਇਆ, ਕੀ ਵਾਕਿਆ ਕੱਪੜੇ ਪਾਏ ਹਨ ਜਾਂ ਨਹੀਂ?
ਧਾਏ ਧਾਏ ਕਿਰਪਣ ਸ਼ਰਮ ਕੀਨੋ,
ਗੁਰਮੁਖੋ ਸੰਸਕ੍ਰਿਤ ਦਾ ਲਫ਼ਜ਼ ਹੈ ਕਿਰਪਣ, ਦੌੜ ਦੌੜ ਕੇ। ਸੋਮੇ ਤਨ ਰੱਖਣ ਕੋ ਦਈਆ, ਮੁਗਦ ਕਹਿ ਤਨ ਮੇਰਾ। ਜਿਹੜਾ ਮੂਰਖ ਹੈ ਨਾ ਸੋਮ, ਉਹਦੀ ਡਿਊਟੀ ਗੁਰਮੁਖੋ ਕੇਵਲ ਪੈਸਿਆਂ ਨੂੰ ਇਕੱਠੇ ਕਰਨ ਦੀ ਹੈ, ਉਹਨੂੰ ਰੱਬ ਨੇ ਪੈਸੇ ਵਰਤਣ ਲਈ ਨਹੀਂ ਦਿੱਤੇ। اور منک جڑا سوم ہے وہ لمٹ رہی ایسے ہو جانا. ماں پرشاں نے جب جی صاحب کے ٹیکے ایک درشتانت لکھا ترشنالو منک کا بھی کہیں دے ایک لالچی منک نے سوم منک نے کسی مہاتما کی سیوا کی. مہاپرش پرسان ہوئے کہنے لگے گرمکھا جو منگنا مانگ. کہیں دا بابا جی منگنا کی ہے؟ ارداس کرو پہ مایا دا گہرا گفا مل جائے. کہیں دے گرمکھا کوئی نہیں بھگوان دے گا, پر ایک میری بینتی ہے مایا دا کام ہے تو ساودان ہو کے جاوی ساودان ہو کے. کہیں دا بابا جی فکر نہ کرو, ماڑا جا سمجھا دے مینو اشارہ کر دے. کہیں دے پتوں یوں کرے پورب دے پاسے والے جائے تینو مایا مل جائے گی تے باقی دشاواں دا لالچ نہ کری. کہیں دا جی ٹھیک ہے. پورب والے پاسے وال گیا اتے پنجیاں تے دسیاں کہنے لگا مہاتما کی سیوا تو کی پر بابا چست بڑا چست. میں کہندہ بھی پور والے پاسے وال جاویں باقی پاسے نہ جاویں, یہ پنجیاں دسیاں میری لے گیا تو نوٹ بابا سب. انہیں اتے گفا کے اگے ہٹ رکھ دیتے. پورب تو بعد وہ دکھن بھی باہی گیا. انہیں کی ویکیا پیٹھی پہ بھی پے نے نوٹ بھی پے نے. کہنے لگا ویکھن بابا چنگا سی پر ہائے ہیرا پھیری باز, کتے پنجیاں دسیاں کتے نوٹ. منا انہیں تلنا دشاواں تو ورجیا کی پتا دوجے پاسے کچھ اور ہوئے اپنے کول ہی نہ پھیر لے لا کے. وہ دکھن کی باہی تو بعد پچھم کی باہی گیا نا اتے ویخیا گرمکھ یورپ آ یورو سکا نا یورپ سانجا جرمن والوں نے بنایا سارے ملکوں کا سانجا چل. کتے پاؤنڈ پے نے کتے ڈالر پے نے امریکہ دے. کہنے لگا بابا تیرا بھلا جی بڑا بے بان ہے تو مینوں پنجیاں نہ بچایا آپ ڈالر تے پاؤنڈ تے مینوں جاپتا پیڑا دوجا پاسا نا ادھر مال زیادہ نہ اتر والی بھائی. بابا سی چنگا پر بے مان. انہیں پاؤنڈ تے یورو بھی بند کر دیتے. جدو وہ دکھن کی باہی گیا نا آٹومیٹک دروازہ کھلا. ایک منوکھ نے ویکیا تو کہنے لگا آ جی آئے موسٹ ویلکم. کہنے لگا بھی گل بہت بڑی اتنے بھی سواگت ہوا ہے سارا مال متا چابیاں اتنے ہوئی نے. جن موسٹ ویلکم کیا سی نا بھی آؤ جی آئے کہنے لگا بھی بابا جی ماں پرشاں نے تھوڑے کول بھیجیا حکم کرو. وہ کہندا ایو کر پی گرمکھا مینوں تھکیما بڑا شتی تھلے ماڑا جا سر دے تے میں تینوں چابیاں دینا خزانے دیا. جدو اس لالچی مک نے شتیر دے تھلے سر دتا نا وہ پہلا بندہ کہن لگا چنگا گڈ بائے. وہ کہندا وہ کی بڑا ہوتی ہے. وہ پہلا بندہ گڈ بائے والا کہن لگا متر منگی تیرے بھائی چارے چوا تین ٹھیتیا سبر نہ آیا, تینوں پاؤنڈا روپیے سبر نہ آیا. چنگا یہ شتیر چکی رکھ, جب میرے تو ود کوئی لالچ ہوے گا تو شتیر کے تھلے تینوں کڈے گا میں چلیا پراوا. یہ گرمکھ کیل درشتانت کڑیا ودوانا نے. یہ بالکل ساری پوزیشن ہے. سڈے کو بھی آ جائے سانو سبر نہیں. میں کوئی دن پہلا درشتان دیتا سی بابے فرید کا. بابے فرید نے 700 فقیران پوچھا بھی ماں پرشو امیر کون ہے؟ تو انہوں نے 700 ماں پرشاں نے جواب دیا بابا سنتوکھی. غریب کون ہے؟ لالچی مرک. لالچی کو کلے بھی ہو جانے انہیں کدے نہیں کہنا بھی میرے کو بڑے نے. ਤੇ ਸੰਤੋਖੀ ਕੋਲ ਕੁਝ ਵੀ ਨਾ ਹੋਵੇ ਉਹਨੇ ਕਹਿਣਾ ਵਾਹਿਗੁਰੂ ਨੇ ਬੜਾ ਕੁਝ ਦਿੱਤਾ, ਬਹੁਤ ਦਿੱਤਾ ਵਾਹਿਗੁਰੂ ਨੇ। ਇਸ ਸੂ ਬੰਦੇ ਨੇ ਦੌੜ ਦੌੜ ਕੇ ਮਾਇਆ ਨੂੰ ਇਕੱਠਿਆ ਕੀਤਾ। ਤਾਏ ਦਾ ਅਰਥ ਦੌੜਨਾ, ਤਾਏ ਤਾਏ ਤ੍ਰਿਪਨ ਸ਼ਰਮ ਕੀਨੋ, ਸ਼ਰਮ ਦਾ ਅਰਥ ਨਾ ਉਦਮ ਉਪਰਾਲਾ ਹਿੰਮਤ ਕਰਨੀ। ਇਸ ਲਾਲਚੀ ਬੰਦੇ ਨੇ ਦੌੜ ਦੌੜ ਕੇ ਬਹੁਤ ਮਿਹਨਤ ਕੀਤੀ, ਰਿਜ਼ਲਟ ਕੀ ਕੱਢਿਆ ਹੈ?
ਇਕੱਤਰ ਕਰੀ ਹੈ ਮਾਇਆ।
ਔਰ ਕਹਿੰਦੇ ਇਸ ਬੰਦੇ ਨੇ ਮਾਇਆ ਨੂੰ ਇਕੱਠਿਆ ਕਰ ਲਿਆ। ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਨਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਘੁਲਜੀਏ। ਇਹ ਤ੍ਰਿਸ਼ਨਾ ਗੁਰਮੁਖੋ ਕਿਸੇ ਵਿਰਲੇ ਬੰਦੇ ਦੀ ਬੁਝੀ, ਕਰੋੜਾਂ ਤੇ ਲੱਖਾਂ ਆ ਗਏ ਮਨ ਕਦੇ ਰੱਜਿਆ ਨਹੀਂ। ਇਸ ਬੰਦੇ ਨੇ ਦੌੜ ਦੌੜ ਕੇ ਮਾਇਆ ਨੂੰ ਇਕੱਠਿਆ ਕਰ ਲਿਆ।
ਦਾਨ ਪੁੰਨ ਨਹੀਂ ਸੰਤਨ ਸੇਵਾ,
ਬੇਨਤੀ ਕੀਤੀ ਸੀ ਵੇਦ ਕਰਮ ਤੇ ਨਿਸ਼ੇਧ ਕਰਮ। ਵੇਦ ਕਰਮ ਕਿਹੜੇ ਸਨ? ਇਸ ਮਾਇਆ ਦੀ ਯੋਗ ਵਰਤੋਂ ਕਰਨੀ। ਦਾਨ ਪੁੰਨ ਇਹਦਾ ਅਰਥ ਇਹ ਹੈ, ਪੁੰਨ ਦਾ ਅਰਥ ਹੁੰਦਾ ਗੁਰਮੁਖੋ ਕਿਸੇ ਵਿਸ਼ੇਸ਼ ਮੌਕੇ ਤੇ ਦਾਨ ਕਰਨਾ, ਵਿਸ਼ੇਸ਼ ਮੌਕੇ ਤੇ। ਜਿਵੇਂ ਆਪਾਂ ਗੁਰਪੁਰਬ ਮਨਾਉਂਦੇ ਹਾਂ, ਮਹਾਰਾਜ ਦੇ ਲੰਗਰ ਲਾਉਂਦੇ ਨੇ ਗੁਰਮੁਖ ਪਿਆਰੇ, ਇਹਦਾ ਅਰਥ ਹੁੰਦਾ ਪੁੰਨ ਕਰਨਾ। ਲੇਕਿਨ ਦਾਨ ਦਾ ਅਰਥ ਹੁੰਦਾ ਵੀ ਲੋੜਵੰਦ ਦੀ ਮਦਦ ਕਰਨੀ। ਇੱਥੇ ਜਦੋਂ ਦਾਨ ਦੀ ਗੱਲ ਚੱਲੀ ਹੈ ਤੇ ਦਸਮ ਪਾਤਸ਼ਾਹ ਮਹਾਰਾਜ ਦਾ ਸੋਈਆ ਰਾਗੀ ਜਨ ਤੇ ਗਿਆਨੀ ਜਨ ਪੜ੍ਹਦੇ ਹੁੰਦੇ ਨੇ, ਉੱਥੇ ਆਣ ਕੇ ਕਈ ਬੰਦੇ ਸ਼ੰਕਾ ਕਰਦੇ ਨੇ। ਉਹ ਕਲਗੀਧਰ ਪਾਤਸ਼ਾਹ ਦਾ ਸੋਈਆ ਰਾਗੀ ਤੇ ਗਿਆਨੀ ਪੜ੍ਹਦੇ ਹੁੰਦੇ ਨੇ, ਦਾਨ ਦਿਓ ਇਨਹੀਂ ਕੋ ਭਲੋ, ਇਹਨਾਂ ਮੇਰੇ ਪਿਆਰੇ ਨੂੰ ਦਾਨ ਦਿੱਤਾ ਚੰਗਾ ਜੇ। ਔਰ ਕੋ ਦਾਨ ਨਾ ਲਾਗਤ ਨੀਕੋ, ਜਿਹੜੇ ਮੇਰੇ ਗੁਰਸਿੱਖ ਨੇ ਨਾ ਇਹਨਾਂ ਦੀ ਮਦਦ ਕਰਿਆ ਕਰੋ ਗੁਰਮੁਖੋ, ਤੁਹਾਡੀ ਮਾਇਆ ਸਫਲੀ। ਜਦੋਂ ਕਲਗੀਧਰ ਪਾਤਸ਼ਾਹ ਨੇ ਬਚਨ ਕਹਿ ਤੇ ਨਾਲ ਪ੍ਰੇਮੀ ਨੇ ਆਖਿਆ, ਬਾਜਾਂ ਵਾਲਿਆ ਅਸੀਂ ਸੁਣਿਆ ਵੀ ਤੂੰ ਸਾਰਿਆਂ ਦਾ ਸੰਜ ਹੈ, ਤੇਰੀ ਨਿਗਾਹ ਬਰਾਬਰ, ਪਰ ਇੱਥੇ ਤਾਂ ਪਾਸਕੂ ਮਾਰ ਗਿਆ ਨਾ ਪਾਸਕੂ। ਤੂੰ ਕਹਿੰਦਾ ਵੀ ਮੇਰੇ ਖਾਲਸਿਆਂ ਦੀ ਮਦਦ ਕਰੋ, ਹੋਰ ਦਿੱਤਾ ਦਾਨ ਕਿਸੇ ਲੇਖੇ ਚ ਨਹੀਂ, ਕੀ ਇਹ ਪੱਖ ਨਹੀਂ? ਇਹਦਾ ਜਵਾਬ ਗੁਰਮੁਖੋ ਇਹ ਹੈ, ਤੁਸੀਂ ਕਿਸੇ ਨੂੰ ਮਾਇਆ ਦਿੰਦੇ ਹੋ 2 ਰੁਪਈਏ, ਉਹਨੇ 2 ਰੁਪਈਏ ਲੈ ਕੇ ਜਾ ਕੇ ਬੀੜੀ ਦਾ ਬੰਡਲ ਲੈ ਲਿਆ, ਉਹ ਦਾਨ ਹੈ ਕਿ ਪਾਪ ਹੈ? ਉਹ ਦਾਨ ਨਹੀਂ, ਪਾਪ ਬਣ ਗਿਆ। ਤੁਸੀਂ ਕਿਸੇ ਤੇ ਤਰਸ ਕੀਤਾ, ਉਹਨੂੰ 50 ਦਾ ਨੋਟ ਦਿੱਤਾ, ਉਹਨੇ 10 ਦਾ ਨੋਟ ਹੋਰ ਪਾਇਆ ਤੇ ਜਾ ਕੇ ਅੱਧਾ ਲੈ ਲਿਆ, ਸ਼ਰਾਬ ਪੀਤੀ, ਉਹ ਗੁਰਮੁਖੋ ਦਾਨ ਨਹੀਂ ਪਾਪ ਹੋ ਗਿਆ। ਦੋ ਨਾ ਦਿੰਦੇ ਉਹ ਬੀੜੀ ਨਾ ਪੀਂਦਾ, 50 ਦਾ ਨੋਟ ਨਾ ਦਿੰਦੇ ਉਹ ਅਧੀਆ ਤੇ ਪੂਆ ਨਾ ਲੈਂਦਾ। ਦਾਨ ਦੇਣਾ ਉੱਥੇ ਸਫਲ ਆ ਜਿੱਥੇ ਗੁਰਮੁਖੋ ਦੀ ਵਰਤੋਂ ਠੀਕ ਹੋਵੇ। ਵੇਖਣਾ ਵੀ ਵਰਤੋਂ ਕਿੱਥੇ ਠੀਕ ਹੈ। ਇਸ ਮਨੁੱਖ ਨੇ ਉਸ ਮਾਇਆ ਨਾਲ ਕਿਸੇ ਲੋੜਵੰਦ ਦੀ ਮਦਦ ਨਹੀਂ ਕੀਤੀ, ਦਾਨ ਦਾ ਅਰਥ ਹੁੰਦਾ ਲੋੜਵੰਦ ਦੀ ਮਦਦ ਕਰਨੀ। ਪੁੰਨ ਦਾ ਅਰਥ ਹੁੰਦਾ ਕਿਸੇ ਧਾਰਮਿਕ ਮੌਕੇ ਤੇ ਉਹਦੇ ਵਿੱਚ ਯਥਾ ਯੋਗ ਹਿੱਸਾ ਪਾਉਣਾ। ਨਾ ਇਹਨੇ ਕਿਸੇ ਧਾਰਮਿਕ ਪ੍ਰੋਗਰਾਮ ਤੇ ਯਥਾ ਯੋਗ ਹਿੱਸਾ ਪਾਇਆ, ਨਾ ਲੋੜਵੰਦ ਦੀ ਮਦਦ ਕੀਤੀ, ਨਾ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਹੀ ਕੀਤੀ ਹੈ।
ਕਾਜ ਨਾ ਆਇਆ,
ਜਿਹੜੇ ਉਹਦੇ ਪੈਸੇ ਸਨ ਗੁਰਮੁਖੋ ਕਿਸੇ ਕੰਮ ਨਾ ਆਏ, ਮਾਇਆ ਦੀ ਠੀਕ ਵਰਤੋਂ ਨਾ ਹੋਈ।
ਕਰਿਆ ਭਰਨ ਸਵਾਰੀ ਸੇਜਾ,
ਇਸ ਪ੍ਰਕਾਰ ਕਈ ਤਰ੍ਹਾਂ ਦੇ ਗਹਿਣੇ ਤਿਆਰ ਕਰ ਲੈ ਭੁੱਖਣ, ਅਪਰਨ ਨਾਮ ਗਹਿਣਿਆਂ ਦਾ, ਆਪਣੇ ਵਿਸ਼ੇ ਵਿਕਾਰਾਂ ਦੀਆਂ ਸੁੱਖ ਸਹੂਲਤਾਂ ਦੀ ਸ਼ੇਜਾ ਦਾ ਪ੍ਰਬੰਧ ਕਰ ਲਿਆ। ਅੱਜ ਦੇ ਜ਼ਮਾਨੇ 'ਚ ਆਪਾਂ ਇਸ ਪਾਸੇ ਵੱਲ ਬੜੇ ਸੁਚੇਤ ਆ। ਇਹ ਗਿਆਨੀ ਜੀ ਡਬਲ ਬੈੱਡ ਬਹੁਤ ਵਧੀਆ ਬਣਾ, ਮਹਿੰਗਾ ਬਣਿਆ ਹੈ। ਡਬਲ ਬੈੱਡ ਦਾ ਅਰਥ ਹੁੰਦਾ ਜੀ ਦੋ ਜਣੇ ਆਰਾਮ ਕਰਨ, ਤੇ ਮੈਂ ਆਖਿਆ ਵੀ ਗੁਰਮੁਖਾ ਸਿੰਗਲ ਬੈੱਡ ਠੀਕ ਰਹਿਣਾ ਸੀ। ਗਿਆਨੀ ਜੀ ਤੁਹਾਡਾ ਮਤਲਬ ਕੀ ਹੈ? ਡਬਲ ਬੈੱਡ ਕੋਈ ਪਾਪ ਹੁੰਦਾ? ਮੈਂ ਕਿਹਾ ਵੀ ਗੁਰਮੁਖਾ ਪਾਪ ਪੁੰਨ ਤਾਂ ਨਹੀਂ, ਪਰ ਸਿੰਗਲ ਬੈੱਡ ਤਾਂ ਕਿਹਾ ਵੀ ਫੱਟਾ ਜਿਹੜਾ ਨਾ ਸਿੰਗਲ ਬੈੱਡ ਉੱਤੇ ਇਕੱਲੇ ਨੇ ਜਾਣਾ। ਡਬਲ ਬੈੱਡ ਹੁੰਦਾ ਜੇ ਦੋ ਆਰਾਮ ਕਰਨ, ਪਰ ਦੋ ਨਹੀਂ ਜਾਂਦੇ, ਜਾਂਦਾ ਇੱਕ ਹੈ। ਤੂੰ ਡਬਲ ਬੈੱਡ ਦਾ ਅਰੇਂਜਮੈਂਟ ਤਾਂ ਕਰ ਲਿਆ, ਕਦੇ ਸਿੰਗਲ ਬੈੱਡ ਬਾਰੇ ਵੀ ਸੋਚਿਆ ਕਰ ਵੀ ਮੈਂ ਇਕੱਲਿਆਂ ਜਾਣਾ। ਇਹ ਗੁਰਮੁਖੋ ਇੱਕ ਵਿਅੰਗ ਹੈ, ਵਿਅੰਗ। ਅਸੀਂ ਸੌਣ ਬਹਿਣ ਵਾਸਤੇ ਬੜਾ ਪ੍ਰਬੰਧ ਕਰਦੇ ਹਾਂ, ਲੇਕਿਨ ਚੱਲਣ ਕਾ ਕਰ ਸਾਜ ਅਸੀਂ ਉਹਦੇ ਲਈ ਕਦੇ ਵੀ ਪ੍ਰਬੰਧ ਨਹੀਂ ਕੀਤਾ। ਬਾਬਾ ਠਾਕੁਰ ਸਿੰਘ ਬਹੁਤਿਆਂ ਨੇ ਦਰਸ਼ਨ ਕੀਤੇ ਨੇ ਉਹਨਾਂ ਦੇ, ਜਦੋਂ ਵਿਦਿਆਰਥੀ ਸਨ। ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਨੂੰ ਸਵਾਲ ਕੀਤਾ ਵੀ ਮਹਾਂਪੁਰਸ਼ ਤੁਸੀਂ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਸਾਨੂੰ ਕਹਿੰਦੇ ਵੀ ਰੱਬ ਹੈ, ਪਰ ਰੱਬ ਤੁਸੀਂ ਵੇਖਿਆ ਕਿਤੇ ਕਿ ਆਪਣਾ ਰੋਟੀ ਦਾ ਮਸਲਾ ਬਣਾਇਆ ਜੇ? ਇਹ ਗੱਭਰੂ ਸਨ, ਉਹ ਮਹਾਂਪੁਰਸ਼ ਹੱਸਦਾ। ਕਹਿੰਦੇ ਠਾਕੁਰ ਸਿੰਘ ਆ ਪਰਮਾਤਮਾ ਹੈ। ਕਹਿੰਦੇ ਜੀ ਮੈਂ ਕਿਵੇਂ ਵੇਖਾਂ? ਉਹ ਕਹਿਣ ਲੱਗੇ ਠਾਕੁਰ ਸਿੰਘ ਆ ਤੂੰ ਪ੍ਰਤੀਤ ਕਰਿਆ ਕਰ ਵੀ ਮੈਂ ਚਿਖਾ ਵੀ ਚਿਣਿਆ ਜਾ ਚੁੱਕਾ, ਮੈਨੂੰ ਲਾਂਬੂ ਲੱਗਣ ਵਾਲਾ ਹੈ। ਅਗਰ ਮਨੁੱਖ ਲਾਂਬੂ ਨੂੰ ਚੇਤੇ ਰੱਖੇ ਤੇ ਚਿਖਾ ਨੂੰ ਚੇਤੇ ਰੱਖੇ, ਨਾ ਬੰਦਾ ਗੁਨਾਹ ਕਰੇ ਨਾ ਉਹਦਾ ਪਾਪ ਦਾ ਰਸਤਾ ਸਾਫ ਹੋਵੇ, ਉਹ ਨੇਕ ਰਸਤੇ ਚੱਲੇਗਾ, ਉਹਦਾ ਪਾਪ ਦਾ ਰਸਤਾ ਬੰਦ ਹੋ ਜਾਏਗਾ। ਮਨੁੱਖ ਨੇ ਕਈ ਤਰ੍ਹਾਂ ਦੇ ਗਹਿਣੇ ਆਦਿ ਪਾ ਕਰਕੇ ਆਪਣੇ ਵਿਸ਼ੇ ਵਿਕਾਰਾਂ ਦੀ ਸਹੂਲਤ ਵਾਸਤੇ ਸਵਾਰੀ ਸੇਜਾ ਬਿਸਤਰਾ ਉਹਨੂੰ ਸਵਾਰਨਾ ਕੀਤਾ ਹੈ,
ਕਾਮਨ ਥਾਟ ਬਣਾਇਆ।
ਨਿਰਣੇ ਕਰਤਾ ਕਹਿੰਦੇ ਨੇ ਵੀ ਇਹਨੇ ਤਾਂ ਇਹ ਸਭ ਕੁਝ ਬਣਾਇਆ ਤਾਂ ਕਿ ਵਿਸ਼ੇ ਵਿਕਾਰਾਂ ਦੀਆਂ ਸੁੱਖ ਸਹੂਲਤਾਂ ਬਣੀਆਂ ਰਹਿਣ। ਵਿਸ਼ੇ ਵਿਕਾਰਾਂ ਦੀਆਂ ਸੁੱਖ ਸਹੂਲਤਾਂ ਵਾਸਤੇ ਇਹਨੇ ਕਈ ਤਰ੍ਹਾਂ ਦੇ ਸੁੰਦਰ ਬਿਸਤਰਿਆਂ ਦਾ ਪ੍ਰਬੰਧ ਕੀਤਾ।
ਸੰਗ ਨਾ ਪਾਇਓ ਆਪਣੇ ਭਰਤੇ,
ਕਹਿੰਦੇ ਪਤੀ ਵਰਤਾ ਔਰਤ ਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਵੇ, ਪਰ ਉਹਦਾ ਭਰਤਾ ਪਤੀ ਕੋਲ ਨਾ ਹੋਵੇ ਤਾਂ
ਦੇਖ ਦੇਖ ਦੁੱਖ ਪਾਇਆ।
ਸਾਰੇ ਥਾਕ ਨੂੰ ਵੇਖ ਕਰਕੇ ਮਾਨਸਿਕ ਤੌਰ ਤੇ ਦੁਖੀ ਹੋਵੇਗੀ।
ਸਾਰੋ ਦਿਨ ਸਮਜੂਰੀ ਕਰਤਾ,
ਬੰਦੇ ਦੀ ਪੋਜੀਸ਼ਨ ਹੈ ਵੀ ਸਾਰਾ ਦਿਨ ਪੇਟ ਪਾਲਣ ਵਾਸਤੇ ਆ ਗੁਰਮੁਖੋ ਪੰਜਾਂ ਪਿਆਰਿਆਂ ਨੇ ਜੋ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਦਿੱਤੀ ਨਾ, ਆ ਤੁਸੀਂ ਵੀ ਥੋੜਾ ਜਿਹਾ ਆਪਣੇ ਸੁਰਤੀ ਲਿਜਾਓ ਉਸ ਮੌਕੇ ਵੱਲ ਜਦੋਂ ਤੁਸੀਂ ਪੰਜਾਂ ਦੀ ਪੈਰਾਂ ਕੋਲ ਅੰਮ੍ਰਿਤ ਦੀ ਦਾਤ ਲਈ। ਉਦੋਂ ਪੰਜਾਂ ਪਿਆਰਿਆਂ ਨੇ ਸਾਨੂੰ ਹੁਕਮ ਕੀਤਾ ਸੀ ਵੀ ਗੁਰਮੁਖੋ ਤੁਸੀਂ ਗੁਰੂ ਦੇ ਨਿਵੇਦ ਸੰਬੰਧ ਕੱਢਣਾ ਦੋ ਤਰ੍ਹਾਂ ਦਾ। ਉਹ ਜੀ ਕਿਸ ਤਰ੍ਹਾਂ ਦਾ? ਉਹ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਕਹਿਣ ਲੱਗੇ ਵੀ ਜਿਹੜੀ ਤੁਹਾਡੀ ਮਿਹਨਤ ਮਜ਼ਦੂਰੀ ਹੈ ਨਾ, ਉਹਦੇ ਨਫੇ ਚੋਂ ਦਸਵਾਂ ਹਿੱਸਾ ਤੁਸੀਂ ਗੁਰੂ ਦੇ ਨਿਵੇਦ ਦੇਣਾ, ਨਾਲ ਮਨ ਦਾ ਦਸਵੰਧ ਵੀ ਕਰਨਾ। ਜਗਿਆਸੂ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਜਿਹੜੀ ਤੁਸੀਂ ਕਿਹਾ ਵੀ ਧਨ ਦਾ ਸੰਬੰਧ ਤਾਂ ਸਮਝ ਪੈ ਗਿਆ ਵੀ ਜੇ ਮੈਂ 100 ਰੁਪਈਆ ਕਮਾਇਆ ਤੇ ਮੈਂ 10 ਪਰਮਾਰਥ ਲੇਖੇ ਲਾਵਾਂ, ਪਰ ਮਨ ਦੇ ਦਸਵੰਧ ਦੀ ਸਮਝ ਨਹੀਂ ਪਈ। ਉਹ ਕਹਿਣ ਲੱਗੇ ਗੁਰਮੁਖਾ 24 ਘੰਟਿਆਂ ਦਾ ਦਸਵਾਂ ਹਿੱਸਾ ਬਣਦਾ 2.5 ਘੰਟੇ, ਤੂੰ ਘੱਟ ਉਹ ਕਰਿਆ ਕਰ, 24 ਘੰਟਿਆਂ ਦੇ ਵਿੱਚ 2.5 ਘੰਟੇ ਰੱਬ ਦੇ ਨਾਂ ਤੇ ਵਰਤਿਆ ਕਰ। ਬਾਣੀ ਪੜ੍ਹਨੀ, ਮੂਲ ਮੰਤਰ ਦਾ ਅਭਿਆਸ ਕਰਨਾ, ਗੁਰਮੰਤਰ ਦਾ ਜਾਪ ਕਰਨਾ, 2.5 ਘੰਟੇ ਤੂੰ ਪਰਮਾਤਮਾ ਦੀ ਯਾਦ ਵਿੱਚ ਬਤੀਤ ਕਰਨੇ ਨੇ। ਵੇਖੋ ਗੁਰਮੁਖ ਕਿੰਨੀ ਰਹਿਤ ਹੈ। ਸਾਨੂੰ 9 ਹਿੱਸੇ ਗੁਰਮਤ ਮੁਤਾਬਕ ਸੰਸਾਰ ਲਈ ਦਿੱਤੇ ਨੇ, 10ਵਾਂ ਪਰਮਾਤਮਾ ਦੇ ਨਿਮਿਤ ਹੈ, ਪਰ ਆਪਾਂ 10ਵਾਂ ਹਿੱਸਾ ਵੀ ਪਰਮਾਤਮਾ ਦੇ ਨਿਮਿਤ ਖਰਚ ਕੇ ਰਾਜੀ ਨਹੀਂ। ਢਾਈ ਘੰਟੇ ਜ਼ਿਆਦਾ ਤਾਂ ਨਹੀਂ ਨਾ ਆਪਾਂ ਰਹਿ ਰਸਤਾ ਟਾਈਮ ਗਿਲ ਲਈਏ ਸਵੇਰੇ ਨਿਤ ਨੂੰ ਦਾ ਟਾਈਮ ਗਿਲ ਲਈਏ ਲਾਗੇ ਲਾਗੇ ਚਲੇ ਜਾਵਾਂਗੇ ਪਰ ਇਹਨੇ ਇਹ ਕਹਿਣ ਲੱਗਾ ਕੀ ਕਰੀਏ ਜੀ ਟਾਈਮ ਹੀ ਨਹੀਂ ਮਿਲਦਾ ਸਾਰੇ ਦਿਵਸ ਮਜ਼ੂਰੀ ਕਰਤਾ ਇਹ ਗਿਆਨੀ ਜੀ ਨੇ ਕਿਸੇ ਨੂੰ ਆਖਿਆ ਪੜ੍ਹੇ ਲਿਖੇ ਬੰਦੇ ਨੂੰ ਤਾਂ ਨਿਤਨੇਮ ਕਰਿਆ ਕਰੋ ਉਹ ਕਹਿੰਦੇ ਸਿੰਘ ਸਾਹਿਬ ਜੀ ਸਾਨੂੰ ਟਾਈਮ ਨਹੀਂ ਮਿਲਦਾ ਮੈਨੂੰ ਸਿੰਘ ਸਾਹਿਬਾਂ ਨੇ ਗੱਲ ਦੱਸੀ ਉਹ ਕਹਿਣ ਲੱਗੇ ਵੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਕਿੰਨੇ ਅਖਬਾਰ ਪੜ੍ਹਦੇ ਕਹਿੰਦੇ ਦੋ ਲਾਏ ਨੇ ਇੱਕ ਪੰਜਾਬੀ ਟ੍ਰਿਬਿਊਨ ਇੱਕ ਅੰਗਰੇਜ਼ੀ ਟ੍ਰਿਬਿਊਨ ਕਹਿਣ ਲੱਗੇ ਵੀ ਮੈਂ ਅਖਬਾਰ ਦੇ ਉਲਟ ਜਿਹੜਾ ਮਰਜ਼ੀ ਪੜ੍ਹੋ ਤੁਹਾਡੀ ਮੌਜ ਹੈ ਪਰ ਅਖਬਾਰ ਦੇ ਤੁਸੀਂ ਕਿੰਨਾ ਟਾਈਮ ਦਿੰਦੇ ਹੋ ਕਹਿੰਦੇ ਜੀ ਦੋ ਢਾਈ ਘੰਟੇ ਲੱਗ ਜਾਂਦੇ ਤੇ ਕਹਿੰਦੇ ਨੇ ਵੀ ਗੁਰੂ ਦਾ ਹੁਕਮ ਵੀ ਢਾਈ ਘੰਟੇ ਦਾ ਹੈ ਅਖਬਾਰ ਪੜ੍ਹ ਲਈ ਸਾਡੇ ਕੋਲ ਟਾਈਮ ਹੈ ਪਰ ਜਪਜੀ ਲਈ ਟਾਈਮ ਨਹੀਂ ਬਹਾਨਾ ਸਾਡਾ ਬਹਾਨਾ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਮਨੁੱਖ ਸਾਰਾ ਦਿਨ ਪਰਿਵਾਰਕ ਲੋੜਾਂ ਲਈ ਤਨ ਦੀਆਂ ਲੋੜਾਂ ਵਾਸਤੇ ਮਜ਼ਦੂਰੀ ਕਰਦਾ ਮਿਹਨਤ ਕਰਦਾ ਹੈ
ਉਹ ਮੂਸਲਾ ਸ਼ਰਾਇਆ
ਚੌਲਾਂ ਦੀ ਪ੍ਰਾਪਤੀ ਵਾਸਤੇ ਠੱਕ ਨੂੰ ਸੱਟਾਂ ਮਾਰਦਾ ਆ ਚੌਲ ਛੜੀ ਦੇ ਨਹਾਉਣ ਤਾਂ ਮਸ਼ੀਨਾਂ ਹੋ ਗਈਆਂ ਸ਼ੈਲਰ ਹੋ ਗਿਆ ਅੱਗੇ ਆਮ ਘਰਾਂ ਦੇ ਵਿੱਚ ਉੱਖੜੀਆਂ ਹੁੰਦੀਆਂ ਸਨ ਟੋਆ ਜਿਹਾ ਨਿੱਕਾ ਜਿਹਾ ਪੁੱਟਿਆ ਹੋਣਾ ਥੱਲੇ ਰੋਲ ਗੱਡੇ ਹੁੰਦੇ ਸਨ ਤੇ ਇੱਕ ਡੰਡੇ ਦੇ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ ਉੱਖੜੀ ਮੂੜੀ ਬੋਲਦੇ ਸਨ ਉੱਖੜੀ ਬੂੜੀ ਬੀਬੀਆਂ ਭੈਣਾਂ ਨੇ ਸੱਟਾਂ ਮਾਰਦੀਆਂ ਉਹਨਾਂ ਨੂੰ ਛੱਡਣਾ ਚੌਲਾਂ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਚੌਲਾਂ ਦੇ ਵਾਸਤੇ ਫੱਕ ਨੂੰ ਵੀ ਸੱਟਾਂ ਮਾਰੀ ਜਾਂਦਾ ਹੈ ਮੁਕਤੀ ਰੂਪੀ ਚੌਲਾਂ ਨੂੰ ਪ੍ਰਾਪਤ ਕਰਨਾ ਸੀ ਅਸਾਂ ਉਹ ਨਾ ਕੀਤੇ ਪਰ ਦੁਨਿਆਵੀ ਕੰਮ ਕਾਰ ਵਾਸਤੇ ਆਪਾਂ ਗੁਰਮੁਖੋਂ ਫੱਕ ਨੂੰ ਸੱਟਾਂ ਮਾਰੀ ਜਾਂਦੇ ਹਾਂ
ਖੇਦ ਭਇਓ ਵੈਗਾਰੀ ਨਿਆਈ
ਕਹਿੰਦੇ ਇੱਕ ਵਿਗਾਰੀ ਬੰਦਾ ਸਾਰਾ ਦਿਨ ਮਿਹਨਤ ਕਰਦਾ ਰਹੇ ਤੇ ਉਹਦੇ ਖੀਰ ਦੇ ਪੱਲੇ ਕੱਖ ਨਹੀਂ ਪੈਂਦਾ ਆਪਾਂ ਵਿਗਾਰੀ ਹਾਂ ਮੇਰਾ ਇੱਕ ਮਹਾਤਮਾ ਬੜਾ ਮਿੱਤਰ ਹੈ ਬਾਹਰ ਅੰਦਰ ਬੜਾ ਜਾਂਦਾ ਤੇ ਕਈ ਕਰੋੜ ਰੁਪਈਏ ਨੇ ਉਹਦੇ ਕੋਲ ਮੈਂ ਕਿਸੇ ਗੁਰਮੁਖ ਆਪਣੇ ਮਿੱਤਰ ਨਾਲ ਗੱਲ ਕੀਤੀ ਕਿ ਉਹ ਬਾਬਾ ਬੜੀ ਮਾਇਆ ਉਹਦੇ ਕੋਲ ਬਾਣਾ ਵੀ ਪਾਇਆ ਸ਼ਾਦੀ ਵੀ ਨਹੀਂ ਕਰਾਈ ਤੇ ਇੰਨੀ ਮਾਇਆ ਉਹਨੇ ਕੀ ਕਰਨੀ ਹੈ ਮੈਨੂੰ ਗੁਰਮੁਖ ਜਨ ਕਹਿਣ ਲੱਗੇ ਗਿਆਨੀ ਜੀ ਉਹਨੇ ਕਰਜ਼ਾ ਦੇਣਾ ਹੋਣਾ ਹੈ ਜਦੋਂ ਉਹਦਾ ਕਰਜ਼ਾ ਪੂਰਾ ਹੋ ਗਿਆ ਉਦੋਂ ਹਟ ਜਾਏਗਾ ਮੈਂ ਕਿਹਾ ਜੀ ਮੈਂ ਉਹਦਾ ਚੰਗਾ ਵਾਕਬ ਕਰਜ਼ਾ ਤਾਂ ਕਿਹਾ ਦੇਣਾ ਨਹੀਂ ਉਹ ਕਹਿੰਦੇ ਤੁਹਾਡੀ ਸਮਝ ਛੋਟੀ ਹੈ ਮੈਂ ਵੱਡੀ ਗੱਲ ਕੀਤੀ ਹੈ ਆਖਿਰਕਾਰ ਉਹ ਪੈਸੇ ਉਹਦੀ ਕੋਈ ਭਰਾ ਸਾਂਭੇਗਾ ਭਤੀਜਾ ਸਾਂਭੇਗਾ ਜਦੋਂ ਉਹਦੇ ਪ੍ਰਗਮ ਪੂਰੀ ਕਰਨ ਜੋਗੀ ਹੋ ਗਈ ਉੱਥਾਂ ਅੱਖਾਂ ਮਿੜ ਗਿਆ ਤੇ ਮੁੜ ਕੇ ਮਰ ਜਾਏਗਾ ਕਰਜ਼ਾ ਲਾ ਕੇ ਉਹ ਕਰਜ਼ਾ ਲਾ ਰਿਹਾ ਪੈਸੇ ਇਕੱਠੇ ਕਰ ਲਿਆ ਉਹਦਾ ਕਰਜ਼ਾ ਪੂਰਾ ਕਰਨ ਲਈ ਇਹਨੇ ਬਹੁਤਾ ਦੇਣਾ ਹੋਣਾ ਤਾਂ ਭੱਜ ਦੌੜ ਕਰਦਾ ਹੈ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਉਹ ਕਹਿੰਦੇ ਨੇ ਅੰਗਣ ਪੋਤ ਗੁਆਂਢਣੀ ਕੁੜਾਵਾ ਬਾਣਾ ਗੁਆਂਢੀਆਂ ਦਾ ਬੱਚਾ ਖੇਡਦਾ ਖੇਡਦਾ ਸਾਡੇ ਵਿਹੜੇ ਚ ਆਉਣ ਲੱਗ ਪਿਆ ਤੇ ਸਾਡੇ ਘਰ ਬੱਚਾ ਨਾ ਹੋਵੇ ਉਹ ਸਾਡਾ ਸ਼ੁਭ ਚਿੰਤਕ ਮਿੱਤਰ ਪਿਆਰਾ ਆਵੇ ਤੇ ਕਵੇ ਵੀ ਭਾਈ ਸਾਹਿਬ ਸੁਣਿਆ ਸੀ ਤੁਹਾਡੇ ਸੰਤਾਂ ਨੇ ਕਾਕਾ ਤੁਹਾਡਾ ਆਪਾਂ ਕਹਿੰਦੇ ਹਾਂ ਕਾਕਾ ਸਾਡਾ ਉਹਦਾ ਸਾਡੇ ਨਾਲ ਪ੍ਰੇਮ ਪਿਆਰ ਹੈ ਉਹਨੂੰ ਪਤਾ ਨਹੀਂ ਕਹਿਣ ਲੱਗਾ ਵੀ ਮੈਨੂੰ ਤਾਂ ਪਤਾ ਚੱਲਣਾ ਸੀ ਵੀ ਇਹਨਾਂ ਦੀ ਘਰ ਔਲਾਦ ਨਹੀਂ ਮਿੱਤਰ ਨੇ ਭਗਵਾਨ ਨੇ ਕਿਰਪਾ ਕੀਤੀ ਤੇ ਇਸ ਬੱਚੇ ਵਾਸਤੇ ਸੂਟ ਲੈ ਕੇ ਆਈਏ ਬਾਜ਼ਾਰ ਗਿਆ ਕਹਿਣ ਲੱਗਾ ਭਾਈ ਸਾਹਿਬ ਮੇਰਾ ਤਾਂ ਮਨ ਬਾਗੋ ਬਾਗ ਹੋ ਗਿਆ ਮੈਨੂੰ ਤਾਂ ਪਤਾ ਚੱਲਿਆ ਸੀ ਤੁਹਾਡੇ ਘਰ ਔਲਾਦ ਨਹੀਂ ਭਗਵਾਨ ਨੇ ਤੁਹਾਡੇ ਤਰਸ ਕੀਤਾ ਤੇ ਮੈਂ ਬੱਚੇ ਲਈ ਸੂਟ ਲੈ ਕੇ ਆਇਆ ਇਹਨੂੰ ਪਵਾਓ ਮੇਰੇ ਸਾਹਮਣੇ ਮੇਰੀ ਖੁਸ਼ੀ ਹੋਏਗੀ ਕਹਿਣ ਲੱਗਾ ਠੀਕ ਹੈ ਜਦੋਂ ਉਹ ਸੂਟ ਲਿਫਾਫੇ ਚੋਂ ਕੱਢਿਆ ਗੁਆਂਢਣ ਬੀਬੀ ਆਈ ਉਹਨੇ ਆਖਿਆ ਭਾਈ ਸਾਹਿਬ ਮੈਂ ਬਾਜ਼ਾਰੋਂ ਆਪਣਾ ਕੰਮ ਕਰੇ ਤੇ ਮੈਂ ਆਪਣੇ ਕਾਕੇ ਨੂੰ ਲੈ ਚੱਲੀ ਹੈ ਤੁਹਾਡਾ ਧੰਨਵਾਦ ਕਹਿੰਦੇ ਕਾਕਾ ਕਹਿੰਦਾ ਸੀ ਵੀ ਸਾਡਾ ਬੱਚਾ ਹੈ ਆਦਮੀ ਕਹਿੰਦਾ ਸੀ ਸਾਡਾ ਕਾਕਾ ਸਾਡਾ ਬੱਚਾ ਹੈ, ਬੱਚੇ ਵਾਲੀ ਬੱਚਾ ਲੈ ਗਈ, ਇਹਨੂੰ ਮਾਂ ਝੂਠਾ, ਇਹਨੂੰ ਕਿਸੇ ਕੰਮ ਨਹੀਂ, ਗੁਆਂਢੀਆਂ ਦਾ ਬੱਚਾ ਹੈ। ਭਾਈ ਗੁਰਦਾਸ ਦ੍ਰਿਸ਼ਟਾਂਤ ਨੇ ਕਹਿੰਦੇ ਅੰਗਣ ਪੁੱਤ ਗੁਆਂਢਣੀ, ਕੁੜਾਵਾ ਮਾਣਾ, ਜੇ ਉਹ ਘਰ ਰਾਖਾ ਖੇਤ ਵਿੱਚ ਨਾ ਹੀ ਕਰਸਾਣਾ। ਇੱਕ ਜ਼ਿਮੀਂਦਾਰ ਨੇ ਆਪਣੀ ਫਸਲ ਵਾਸਤੇ ਉਹਦਾ ਰਾਖਾ ਰੱਖਿਆ, ਉਹਦੇ ਨਾਲ ਤੈਅ ਕੀਤਾ ਵੀ ਤੈਨੂੰ ਮਹੀਨੇ ਦਾ 800 ਦਿਆਂਗੇ, ਤੈਨੂੰ 2000 ਦਿਆਂਗੇ। ਉਹ ਉਸ 2000 ਤੱਕ ਸੀਮਤ ਹੈ, 800 ਤੱਕ ਸੀਮਤ ਹੈ, 700 ਤੱਕ ਸੀਮਤ ਹੈ, ਪਰ ਜਿਹੜੀਆਂ ਇਕੱਲਿਆਂ ਦੀ ਇਕੱਲੇ ਕਮਾਦ ਲੱਗਾ ਹੈ, ਛੱਲੀਆਂ ਲੱਗੀਆਂ ਨੇ, ਬਾਜਰੇ ਦੇ ਸਿੱਟੇ ਲੱਗੇ ਨੇ, ਉਹਨਾਂ ਚੋਂ ਇੱਕ ਦਾ ਵੀ ਬਾਲਕ ਨਹੀਂ, ਉਹ ਤਾਂ ਵਿਚਾਰਾ ਰਾਖਾ ਹੈ। ਜੋ ਘਰ ਰਾਖਾ ਖੇਤ ਵਿੱਚ ਨਾ ਹੀ ਕਰਸਾਣਾ, ਬਦਰਾ ਸਿਰ ਵਿਗਾੜੀਏ ਨਿਰਦਿਨ ਹਰਾਣਾ। ਇੱਕ ਮਨੁੱਖ ਨੇ ਘਿਓ ਦਾ ਘੜਾ ਕਿਸੇ ਮਜ਼ਦੂਰ ਨੂੰ ਚੁਕਾਇਆ, ਉਹਦੇ ਗਰੀਬ ਦੇ ਗੱਟੇ ਭਿੜਦੇ ਰਹੇ। ਕਿਸੇ ਸ਼ਰਾਰਤੀ ਬੰਦੇ ਨੂੰ ਕੋਲੋਂ ਲੰਘਦਿਆਂ ਲੰਘਦਿਆਂ ਉਸ ਮਜ਼ਦੂਰ ਨੂੰ ਮਖੌਲ ਕੀਤਾ, ਪਹਿਲਵਾਨਾ ਮੇਰੇ ਘਿਓ ਦੇ ਘੜੇ ਵੀ ਚੁੱਕੀ ਜਾਵੇ, ਕਦੇ ਪਾਈਆ ਖਾ ਵੀ ਲਿਆ ਕਰ। ਉਹ ਮਜ਼ਦੂਰ ਕੇਵਲ ਤੇ ਕੇਵਲ ਘੜੇ ਨੂੰ ਚੁੱਕਣ ਦੀ ਮਜ਼ਦੂਰੀ ਲੈਂਦਾ, ਪਰ ਉਹਨੂੰ ਵਿੱਚੋਂ ਪੜੀ ਘਿਓ ਦੀ ਵੀ ਚਾਕ ਨਹੀਂ। ਦ੍ਰਿਸ਼ਟਾਂਤ ਭਾਈ ਗੁਰਦਾਸ ਦਾ, ਉਹ ਕਹਿੰਦੇ ਜਿਉਂ ਘਰ ਰਾਖਾ ਖੇਤ ਵਿੱਚ ਨਾ ਹੀ ਕਰਸਾਣਾ, ਬਦਰਾ ਸਿਰ ਵਿਗਾੜੀਏ ਮੂਰਖ ਰਾਣਾ। ਅਣਹੋਂਦਾ ਆਪ ਗੁਣਾਏਗਾ ਉਹ ਵੱਡਾ ਅਜਾਣਾ। ਖੀਰਲੀ ਪੰਕਤੀ ਰਿਜ਼ਲਟ ਕੱਢਿਆ ਭਾਈ ਸਾਹਿਬ ਨੇ, ਕਹਿੰਦੇ ਨੇ ਵੀ ਜਿਵੇਂ ਰਾਖਾ ਖੇਤ ਦੀ ਰਾਖੀ ਕਰਨ ਕਰਕੇ ਮਾਲਕ ਨਹੀਂ, ਘਿਓ ਦੇ ਘੜੇ ਨੂੰ ਚੁੱਕਣ ਕਰਕੇ ਮਜ਼ਦੂਰ ਘਿਓ ਦੇ ਘੜੇ ਦਾ ਮਾਲਕ ਨਹੀਂ, ਗੁਆਂਢੀਆਂ ਦਾ ਬੱਚਾ ਕਿਸੇ ਬਾਂਝ ਦੇ ਘਰ ਵਿੱਚ ਆ ਕੇ ਖੇਡੇ, ਉਹ ਸਪੁੱਤਰੀ ਨਹੀਂ ਬਣ ਸਕਦੀ। ਮਿੱਤਰਾ, ਤੇਰੇ ਕੋਲ ਕਿੰਨਾ ਪੈਸਾ ਤੇ ਕਿੰਨਾ ਪਦਾਰਥ ਹੈ, ਇਹ ਗੁਆਂਢੀਆਂ ਦੇ ਬੱਚੇ ਵਾਲੀ ਵਸਤਾ ਤੂੰ ਇਹਦਾ ਮਾਲਕ ਨਹੀਂ ਬਣਨਾ, ਇਹ ਤੇਰੀ ਮਾਲਕੀ ਸਦੀਵੀ ਨਹੀਂ। ਜਿਵੇਂ ਮੰਗਾਰੀ ਬੰਦਾ ਸਾਰਾ ਦਿਨ ਮਜ਼ਦੂਰੀ ਕਰਦਾ ਤੇ ਸ਼ਾਮ ਨੂੰ ਪੱਲੇ ਕੱਖ ਨਹੀਂ ਪੈਂਦਾ, ਆਪਾਂ ਗੁਰਮੁਖੋ ਸਾਰੇ ਵੰਗਾਰ ਕਰਦੇ ਹਾਂ ਧੀਆਂ ਦੀ ਪੁੱਤਰਾਂ ਦੀ, ਆਪਾਂ ਸਦੀਵੀ ਤੌਰ ਤੇ ਦੇ ਮਾਲਕ ਨੇ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਗੁਰੂ ਪੰਚਮ ਪਾਤਸ਼ਾਹ ਕਹਿ ਰਹੇ ਹਨ,
ਘਰ ਕੈ ਕਾਮਨਾ
ਆਇਆ। ਲੋਕ ਰੂਪੀ ਕਰ ਜਿੱਥੇ ਆਪਾਂ ਜਾਣਾ, ਜਿਹੜਾ ਸਾਡਾ ਪੱਕਾ ਘਰ ਹੈ, ਆਪਾਂ ਜਿੱਥੇ ਰਹਿੰਦੇ ਹਾਂ ਨਾ, ਇਹ ਸਾਡਾ ਕਿਰਾਏ ਦਾ ਮਕਾਨ ਹੈ, ਕਿਰਾਏ ਦਾ ਜਿੰਨਾ ਵਰਤ ਲਿਆ ਕਰੋ। ਕਿਸੇ ਬੰਦੇ ਨੇ ਕਿਰਾਏ ਦਾ ਮਕਾਨ ਲਿਆ ਹੋਵੇ, ਉਹਦਾ ਮਿੱਤਰ ਕੋਈ ਮਿਲਣ ਵਾਸਤੇ ਆਇਆ, ਕਹਿਣ ਲੱਗਾ ਭਾਈ ਸਾਹਿਬ ਜੇ ਪੈਸਿਆਂ ਦੀ ਤੰਗੀ ਤੁਰਸ਼ੀ ਤੇ ਮੈਂ ਤੁਹਾਨੂੰ ਉਧਾਰੇ ਦੇ ਦਿੰਦਾ, ਕਲੀ ਕਰਾ ਲਓ ਕਲੀ, ਤੁਹਾਡੇ ਨਲਕੇ ਦੀ ਹੱਥੀ ਵੀ ਢਿੱਲੀ ਕਿਤੇ ਕੱਸ ਲਿਆ ਕਰੋ। ਕਹਿਣ ਲੱਗਾ ਭਾਈ ਸਾਹਿਬ ਤੁਹਾਡਾ ਧੰਨਵਾਦ, ਪਰ ਕਲੀ ਤਾਂ ਕਰੇਗੀ ਮਕਾਨ ਆਪਣਾ ਹੋਵੇ। ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਅਗਲੇ ਮਹੀਨੇ ਮਕਾਨ ਖਾਲੀ ਕਰ ਜਾਓ। ਗੁਰਮੁਖੋ, ਆਪਣਾ ਜਿਹੜੀ ਦੇਹ ਹੈ ਨਾ, ਇਹ ਕਿਰਾਏ ਦਾ ਮਕਾਨ ਜੇ, ਪਤਾ ਨਹੀਂ ਕਦੋਂ ਪਰਮਾਤਮਾ ਰੂਪੀ ਮਾਲਕ ਮਕਾਨ ਆਪਾਂ ਨੂੰ ਆਖੇ ਵੀ ਗੁਰਮੁਖਾ ਛੁੱਟੀ ਕਰ। ਲਾਭ ਹੀ ਹੈ ਨਾ, ਆਪਾਂ ਇਸ ਕਿਰਾਏ ਦੇ ਮਕਾਨ ਨਾਲ ਚੰਬੜੇ ਹਾਂ, ਕਿਰਾਏ ਦੇ ਮਕਾਨ ਨਾਲ ਕਹਿੰਦੇ ਮੇਰੀ ਮਲਕੀਅਤ ਹੈ। ਇਸੇ ਪ੍ਰਕਾਰ ਗੁਰਮੁਖਾ ਜਿਹੜੀ ਇੱਥੋਂ ਦੀਆਂ ਸੁੱਖ ਸਹੂਲਤਾਂ ਨੇ, ਇਹ ਪ੍ਰਲੋਕ ਰੂਪੀ ਘਰ ਵਿੱਚ ਤੇਰੇ ਕੰਮ ਨਹੀਂ ਆਉਣੀਆਂ।
ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ,
ਹਾਂ ਜਿਹਦੇ ਤੇ ਵਾਹਿਗੁਰੂ ਮਿਹਰ ਕਰੇ। ਅਨੁਗ੍ਰਹ ਦਾ ਅਰਥ ਹੁੰਦਾ ਮਿਹਰ ਕਿਰਪਾ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ
ਤੇ ਹਿਰਦੇ ਨਾਮ ਵਸਾਇਆ,
ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਪਰਮਾਤਮਾ ਦਾ ਨਾਮ ਵਸਿਆ ਹੈ।
ਸਾਧ ਸੰਗਤ ਕੈ ਪਾਸ਼ੇ ਪਰਿਓ,
ਹਾਂਜੀ,
ਜਨ ਨਾਨਕ ਹਰ ਰਸ ਪਾਇਆ।
ਕਹਿੰਦੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਧ ਸੰਗ ਦਾ ਪੱਲਾ ਪਕੜਿਆ ਹੈ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਇਆ ਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਇਆ ਗੁਰਮੁਖ ਉਹਨਾਂ ਨੂੰ ਕਹਿੰਦੇ ਨੇ ਮਨੁੱਖ ਤੇ ਜੇ ਰਸ ਨਹੀਂ ਤੇ ਗੁਰੂ ਪੰਚਮ ਪਾਤਸ਼ਾਹ ਬਾਰੇ ਨਾਮ ਵਿੱਚ ਹੁਕਮ ਕੀਤਾ ਵੀ ਗੁਰਮੁਖ ਉਹਨਾਂ ਨੂੰ ਮਨੁੱਖ ਨਾ ਜਾਣੋ ਇਸ ਹੁਕਮਨਾਮੇ ਦੀ ਵਿਚਾਰ ਹੁਣ ਬਿਹਾਗੜੇ ਦੀ ਵਾਰ ਦਾ ਜੋ ਦੂਸਰੀ ਪੌੜੀ ਤੇ ਸ਼ਲੋਕ ਨੇ ਧੰਨ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜਿਵੇਂ ਸਾਂਝਾ ਉਪਦੇਸ਼ ਦੇ ਰਹੇ ਨੇ ਸਰਵਣ ਕਰੀਏ ਜੀ
ਸ਼ਲੋਕ ਮਹਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਸਭ ਕੋ
ਜਿਹੜਾ ਗਿਆਨੀ ਲਫ਼ਜ਼ ਗੁੰਮ ਹੋਇਆ ਅੱਜ ਕੱਲ ਆਪਾਂ ਬੜਾ ਨਿਰਾਦਰ ਕਰਦੇ ਆ ਕੇਸਾ ਧਾਰੀ ਕੁਰਕਸ਼ੀ ਵਾਲਾ ਹੋਵੇ ਨਾ ਆਮ ਤਾਂ ਗੁਰੂ ਕੀ ਮਾਰ ਹੀ ਵਾਗੀ ਤੇ ਲੋਕਾਂ ਨੇ ਕੇਸਾਂ ਦੇ ਵੈਸੇ ਪਤਾ ਨੀ ਉਲਟ ਕਿਉਂ ਹੋ ਗਏ ਨੇ ਆ ਮੇਰੇ ਨਾਲ ਸਾਥੀ ਭੈਰਦੀਪ ਸਿੰਘ ਗਿਆਨੀ ਪਾਠ ਕਰਦੇ ਤੇ ਕਹਿੰਦੇ ਗਿਆਨੀ ਜੀ ਅੱਜ ਮੇਰਾ ਮਨ ਬੜਾ ਦੁਖੀ ਹੈ ਆ ਹੁਣੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਭਾਈ ਸਾਹਿਬ ਸੁੱਖ ਤਾਂ ਹੈ ਕਹਿੰਦੇ ਮੈਂ ਇਹ ਸੁੱਖ ਹੈ ਪਰ ਦੁਖੀ ਬੜਾ ਮੈਂ ਕਿਹਾ ਵੀ ਮੈਨੂੰ ਦੱਸੋ ਵੀ ਤੁਹਾਡਾ ਦੁੱਖ ਦੂਰ ਕਰੀਏ ਕਹਿੰਦੇ ਮੈਂ ਘਰੋਂ ਆ ਰਿਹਾ ਸਾਂ ਤੇ ਰਸਤੇ ਦੇ ਵਿੱਚ ਇੱਕ ਮੈਨੂੰ ਸਮੋ ਗੱਡੀ ਮਿਲੀ ਉਹਦੇ ਤੇ ਲਿਖਿਆ ਸੀ ਧੰਨ ਬਾਬਾ ਫਲਾਨਾ ਸਿੰਘ ਮੈਂ ਇਸ ਕਰਕੇ ਦੁਖੀ ਹਾਂ ਵੀ ਲੋਕਾਂ ਨੂੰ ਹੁਣ ਗੁਰੂ ਨਾਨਕ ਪਾਤਸ਼ਾਹ ਤੇ ਨੀਚਾ ਹੀ ਨਹੀਂ ਰਿਹਾ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਤੇ ਤਬਾਰ ਹੀ ਨਹੀਂ ਰਿਹਾ ਇਹਨਾਂ ਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਅਕੀਦਾ ਹੀ ਨਹੀਂ ਰਿਹਾ ਮੇਰਾ ਖਿਆਲ ਹੈ ਵੀ ਗਿਆਨੀ ਜੀ ਪ੍ਰਚਾਰ ਘੱਟ ਹੈ ਮੈਂ ਆਖਿਆ ਵੀ ਗੱਭਰੂਆ ਹੌਸਲਾ ਕਰ ਪ੍ਰਚਾਰ ਦੀ ਗੱਲ ਨਹੀਂ ਕਬਰਾਂ ਤੇ ਲੋਕੀ ਚਾਦਰਾਂ ਚੜਾਉਂਦੇ ਨੇ ਉੱਥੇ ਵੀਰਵਾਰ ਜਾ ਕੇ ਚੌਲ ਪਾਉਂਦੇ ਕਦੇ ਕਬਰਾਂ ਦਾ ਇਸ਼ਤਿਹਾਰ ਲੱਗਾ ਵੇਖਿਆ ਹੀ ਇਹਨਾਂ ਲੋਕਾਂ ਨੂੰ ਵੈਸੇ ਗੁਰੂ ਦੀ ਮਾਰ ਹੀ ਵਾਗੀ ਹੈ ਆ ਤੁਸੀਂ ਪਰਕਰਮਾ ਵਿੱਚੋਂ ਕੋਈ ਖੋਰ ਗਾਤਰੇ ਕਿਰਪਾਨ ਹੋਵੇਗਾ ਤੇ 2.5 ਸਾਲਾਂ ਦਾ ਬੱਚਾ ਸਿਰੋਂ ਮੁੰਨਿਆ ਚੁੱਕਿਆ ਹੋਵੇਗਾ ਤੇ ਕਈ ਵਾਰ ਮੂੰਹ ਪਾਟਾ ਫੋਨ ਕਰਕੇ ਕਹਿ ਦੇਣਾ ਵੀ ਇਹ ਗੁਆਂਢੀਆਂ ਦਾ ਮੁੰਡਾ ਫੜ ਕੇ ਜੇ ਪਾਕਿਸਤਾਨ ਨੂੰ ਲੈ ਕੇ ਆਇਆ ਆ ਭਾਮ ਕੇ ਨੂੰ ਜੀ ਔਲਾਦ ਨਹੀਂ ਕਹਿ ਚ ਜਿਹੜਾ 2.5-3 ਸਾਲ ਦਾ ਬੱਚੇ ਨੇ ਸਿਰ ਮਨਾਇਆ ਉਹ ਨਾਈ ਕੋਲ ਆਪ ਨਹੀਂ ਗਿਆ ਉਹਨੂੰ ਲੈ ਕੇ ਗਏ ਨੇ ਮਾਂ ਪਿਓ ਇਹਦਾ ਆਪਾਂ ਭਾਵੇਂ ਵੀ ਤੂੰ ਕਿਰਪਾਨ ਵਿਖਾਣੇ ਨਹੀਂ ਪਾਈ ਹੈ ਤੈਨੂੰ ਕਿਰਪਾਨ ਦੀ ਕਦਰ ਨਹੀਂ ਵੱਡਾ ਹੋ ਕੇ ਬੱਚਾ ਬਾਗੀ ਹੋ ਜਾਏ ਇਹ ਵੱਸ ਦੀ ਬਾਤ ਨਹੀਂ ਪਰ ਵੱਡਾ ਵੀ ਬਾਗੀ ਤਾਂ ਹੋਵੇਗਾ ਜੇ ਆਪਾਂ ਛੋਟੇ ਨੂੰ ਮਾਂਜਿਆ ਹੋਵੇਗਾ ਸਵਾਰਿਆ ਹੋਵੇਗਾ ਤੇ ਵੱਡਾ ਬਾਗੀ ਨਹੀਂ ਹੋਏਗਾ ਲਵ ਮੈਂ ਪਾਸੇ ਚਲਾ ਗਿਆ ਕੇਸ ਰੱਖੇ ਨਕਸ਼ੇ ਵਾਲੇ ਨੇ ਬੇੜਾ ਮਰੀ ਜਾਂਦਾ ਆਪਾਂ ਕਹਿੰਦੇ ਗਿਆਨੀ ਚੱਲਣਾ ਬੱਸ ਸਟੈਂਡ ਤੇ ਕੇਸਾਂ ਨਾਲ ਗਿਆਨੀ ਨਹੀਂ ਜੇ ਬਣਦਾ ਗਲਤ ਬਾਤ ਹੈ ਰਹਿਤ ਨਾਮੇ ਤਾਂ ਤੋਂ ਕਹਿੰਦੇ ਨੇ ਧਰੇ ਕੇਸ ਪੌਣ ਬਿਨ ਭੇਖੀ ਮੂਰਖ ਸਿੱਖ ਗੁਰੂ ਕੇ ਅਮਰ ਛਕਣ ਤੋਂ ਬਿਨਾਂ ਕੇਵਲ ਕੇਸ ਰੱਖ ਕੇ ਮਾਣ ਕਰਨਾ ਰਹਿਤ ਨਾਮੇ ਕਹਿੰਦੇ ਉਹ ਭੇਖੀ ਹੈ ਤੇ ਮੂਰਖ ਹੈ ਮੂਰਖ ਮੇਰਾ ਦਰਸ਼ਨ ਨਾ ਹੈ ਤਿਸ ਪਾਪੀ ਤਿਆਗੇ ਭਿੱਖ ਬਾਜਾਂ ਵਾਲਾ ਕਹਿੰਦਾ ਵੀ ਉਹਦੇ ਹੱਥੋਂ ਜੇ ਕੁੱਤੇ ਨੂੰ ਫਰੀ ਵੀ ਦੇਵੇ ਤੇ ਉਹਦੇ ਹੱਥੋਂ ਵੀ ਨਾ ਖਾ ਤੇ ਆਪਾਂ ਕਿਸੇ ਨੇ ਕੇਸਾਂ ਵਾਲਾ ਗਿਆ ਨਹੀਂ ਹੈ ਦੂਜੇ ਨੰਬਰ ਤੇ ਆ ਜਾਂਦਾ 6 ਮਹੀਨੇ ਦਾ ਕੋਰਸ ਜਿਹਨੇ 2 ਨਾਟਕ ਪੜ੍ਹਨਾ ਹੈ 2 ਨਾਵਲ ਪੜ੍ਹਨਾ ਹੈ ਸੱਸੀ ਮਜਨੂੰ ਦਾ ਕਿੱਸਾ ਘੋਟ ਲਿਆ ਸ਼ੀਰੀ ਫਰਿਆਦ ਦੀ ਕਿਤਾਬ ਪੜ੍ਹ ਲਈ ਹੀਰ ਰਾਂਝੇ ਦੇ 4 ਬੈਂਦ ਪੜ੍ਹਨੇ ਪੀਲੂ ਦਾ ਕਿੱਸਾ ਪੜ੍ਹ ਲਿਆ ਭਗਵਾਨ ਸਿੰਘ ਦੀ ਹੀਰ ਪੜ੍ਹ ਲਈ ਕਹਿੰਦੇ ਜੀ ਗਿਆਨੀ ਪਾਸ ਹੈ ਗਿਆਨੀ ਨਹੀਂ ਹੀਰ ਰਾਂਝੇ ਪੜ੍ਹਨ ਗਿਆਨੀ ਹੋ ਗਿਆ ਗਿਆਨੀ ਦੀ ਵਿਆਖਿਆ ਗੁਰੂ ਤੇਗ ਬਹਾਦਰ ਮੇਰੇ ਪਾਤਸ਼ਾਹ ਮੇਰੇ ਮਾਲਕ ਨੇ ਕੀਤੀ ਨੇ ਪੈ ਕਾਹੂ ਕੋ ਦੇਤ ਨੈ ਗਿਆਨੀ ਨੈ ਪੈਮਾਨ ਆਣ ਕਹੋ ਨਾਨਕ ਵੋ ਮੁਕਤ ਨਰ ਗਿਆਨੀ ਤਾਂ ਬਖਾਣ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਉਹ ਗਿਆਨੀ ਹੈ ਨਾ ਡਰੇ ਨਾ ਡਰਾਵੇ ਪੈ ਕਾਹੂ ਕੋ ਦੇਤ ਨੈ ਕਿਸੇ ਨੂੰ ਡਰਾਵੇ ਨਾ ਨੈ ਪੈਮਾਨ ਆਣ ਤੇ ਨਾ ਦੂਜਿਆਂ ਤੋਂ ਡਰੇ ਉਹ ਮਨੁੱਖ ਮੁਕਤ ਉਹਨੂੰ ਗਿਆਨੀ ਆਖੋ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਮੇਰੇ ਮਾਲਕ ਦੇ ਬੋਲ ਨੇ ਤੀਸਰੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਗਿਆਨੀ ਜਿਹੜੇ ਨਾ ਭੈ ਦਿੰਦੇ ਤੇ ਨਾ ਲੈਂਦੇ ਨੇ ਨਾਨਕ ਗਿਆਨੀ ਜਗ ਜੀਤਾ ਉਹਨਾਂ ਗਿਆਨ ਮਨ ਪੁਰਸ਼ਾਂ ਨੇ जग नू जतना कीता है
जग जीता सब कोए
जगत ने किसे नू जतना कीता गुरदेव कहिंदे ने ओ जगत विच ज्ञानवान ही जौना सफल है जे जगत विच सब कोई जौंदा है ए दूजा गौण अर्थ है पर मुख अर्थ ओहो जानना
नामे कार्य सिद्ध है सहजे होए सो होए
गुरुदा नाम जपन करके तेरी जिंदगी दा प्रयोजन हल होवेगा जो तेरे कर्मा च होना है जो कर रहा है ओनू होन दे भाणा मनण कर रजात रहना कर
गुरमत मत अचल है
जेड़े गुरमतिए ने ना उन्हों का मन अचल है बदलता नहीं अपना तो बदलिया रहिंदा है। मैं कल परसों दो दिन अपने घरों आंदे वेख एक मंदिर दे बूहे अगे खट्टी भरने वाला सिख ते नाल उन्हें अपना बच्चा लिया ते मंदिर दे बूहे अगे जाके मत्था टेकी छुआले अगे साढ़े रस्ते वाल छुआला आया निकाह जिहा मैं उन्हों अपने मन में मन में आख्या लान तेनू जे तेरा गुरुद्वारे में शरिया सरिया ने सरना तेरा इतों भी नहीं साढ़ा मन ही कोई नहीं कितने मत्था टेकना लोगों ने तौड़ी बनाया सिर भी जिथे मर्जी रख दिती ये तौड़ी हुई ना जे गुरु के सिखा तेरा सिर हो ना ते तू जने खड़े दे अगे ना रखे केवल गुरु ग्रंथ सच्चे पातशाह दे अगे रखे मेरे पातशाह ने गुरमत गुरमतिए ने ना ਉਹਨਾਂ ਦੀ ਮਤ ਅਚਲ ਹੈ ਉਹਨਾਂ ਨੂੰ ਉਹਨਾਂ ਦੇ ਸਟੈਂਡ ਤੋਂ ਕੋਈ ਬਦਲ ਨਹੀਂ ਸਕਦਾ
ਚਲਾਏ ਨਾ ਸਕੇ ਕੋਏ
ਉਹਨਾਂ ਨੂੰ ਉਹਨਾਂ ਦੇ ਮਿਸ਼ਨ ਤੋਂ ਪਾਸੇ ਨਹੀਂ ਕਰ ਸਕਦਾ ਸੰਤ ਗਿਆਨੀ ਕਰਤਾਰ ਸਿੰਘ 30 ਸਾਲ ਪਹਿਲਾਂ ਉਹਨਾਂ ਦਾ ਐਕਸੀਡੈਂਟ ਹੋਇਆ ਪੰਜਾਬ ਸਰਕਾਰ ਵਿੱਚ ਉਦੋਂ ਅਕਾਲੀ ਪਾਰਟੀ ਦਾ ਰਾਜ ਸੀ ਸਰਦਾਰ ਬਲਵੰਤ ਸਿੰਘ ਖਜ਼ਾਨਾ ਮੰਤਰੀ ਸਨ ਉਹ ਅਚੇਚੇ ਤੌਰ ਤੇ ਉਹਨਾਂ ਡਿਊਟੀ ਲੱਗੀ ਵੀ ਤੁਸੀਂ ਇਹਨਾਂ ਦੇ ਕੋਲ ਰਹਿਣਾ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਅਸੀਂ 5 ਲੱਖ ਰੁਪਏ ਉਸ ਡਾਕਟਰ ਨੂੰ ਨਾਮ ਦੇਵਾਂਗੇ ਜਿਹੜਾ ਇਹਨਾਂ ਮਹਾਂਪੁਰਸ਼ਾਂ ਨੂੰ ਬਚਾਏ ਖਰਚਾ ਸਰਕਾਰ ਕਰੇਗੀ ਸਾਰਾ ਉਹ ਡਾਕਟਰ ਸਾਹਿਬ ਕਹਿਣ ਲੱਗੇ ਵੀ ਮਹਾਂਪੁਰਸ਼ੋ ਤੁਹਾਡੀ ਛਾਤੀ ਤੋਂ ਅਸੀਂ ਰੋਮ ਲਾਉਣੇ ਨੇ ਤੁਹਾਡਾ ਆਪਰੇਸ਼ਨ ਤਾਂ ਕਾਮਯਾਬ ਰਹੇਗਾ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਡਾਕਟਰ ਸਾਹਿਬ ਤੁਸੀਂ ਮੇਰੇ ਸ਼ੁਭ ਚਿੰਤਕ ਹੋ ਤੁਹਾਡਾ ਧੰਨਵਾਦ ਪਰ ਮੈਂ ਗੁਰੂ ਕੀ ਝੂਰੀ ਦੇ ਵਿੱਚ ਸਿੱਖ ਸੰਗਤਾਂ ਨੂੰ ਇੱਕ ਸੰਦੇਸ਼ ਦਿੰਦਾ ਰਿਹਾ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਵੇ ਮੈਂ 4 ਦਿਨ ਜਿਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਦਿੱਤੀ ਹੋਈ ਦਾਤ ਸਿੱਖੀ ਦੇ ਕੇਸਾਂ ਨੂੰ ਆਪਣੇ ਸਰੀਰ ਤੋਂ ਅੱਡ ਕਿਵੇਂ ਕਰਾਂ ਮੈਨੂੰ ਮੌਤ ਪ੍ਰਵਾਨ ਹੈ ਪਰ ਮੈਂ ਆਪਣੀ ਛਾਤੀ ਤੋਂ ਰੋਮ ਨਹੀਂ ਲੋੜੇ ਉਹਨਾਂ ਮਹਾਂਪੁਰਸ਼ਾਂ ਨੇ ਮੌਤ ਨੂੰ ਪ੍ਰਵਾਨ ਕਰ ਲਿਆ ਲੇਕਿਨ ਗੁਰਮਤ ਦੇ ਸਿਧਾਂਤ ਨੂੰ ਪਾਸੇ ਨਹੀਂ ਕੀਤਾ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੇ ਕੋਈ ਗੁਰਮਤੀਆਂ ਦਾ ਮਨ ਅਡੋਲ ਹੈ ਉਹਨਾਂ ਨੂੰ ਕੋਈ ਵੀ ਮਨੁੱਖ ਉਹਨਾਂ ਦੇ ਸਟੈਂਡ ਤੋਂ ਉਹਨਾਂ ਦੇ ਨਿਯਮ ਤੋਂ ਉਹਨਾਂ ਦੇ ਲਕਸ਼ ਤੋਂ ਬਦਲ ਨਹੀਂ ਸਕਦਾ
ਭਗਤਾਂ ਕਾ ਹਰ ਅੰਗੀਕਾਰ ਕਰੇ
ਜਿਹੜਾ ਪਰਮਾਤਮਾ ਕਹਿੰਦੇ ਭਗਤਾਂ ਦਾ ਪਾ ਕਰਦਾ ਭਾਈ
ਕਾਰਜ ਸੁਹਾਵਾ ਹੋਏ
ਇਸੇ ਵਜ੍ਹਾ ਕਾਰਨ ਕਰਕੇ ਕਾ ਗੁਰਮੁਖਾਂ ਦਾ ਹਰ ਕਾਰਜ ਨੇਪਰੇ ਚੜ ਜਾਂਦਾ ਸੋਭਾ ਵਾਲਾ ਬਣਦਾ ਹੈ
ਮਾਨਮੁਖ ਮੂਲੋਂ ਭੁਲਾਇਣ ਵਿੱਚ ਲਾਭ ਲੋਭ ਅਹੰਕਾਰਾ
ਜਿਹੜੇ ਮਨ ਦੇ ਮਗਰ ਲੱਗਣ ਵਾਲੇ ਲੋਕ ਨੇ ਲਾਭ ਪਦਾਰਥਾਂ ਦੇ ਖਾਣ ਦਾ ਲੋਭ ਪਦਾਰਥਾਂ ਦੇ ਇਕੱਠੇ ਕਰਨ ਦਾ ਹੰਕਾਰ ਜਾਤੀ ਦਾ ਵਿਦਿਆ ਦਾ ਇਹਨਾਂ ਗੱਲਾਂ ਦੇ ਵਿੱਚ ਮਨਮੁੱਖ ਪੁਰਸ਼ ਮੁੜ ਤੋਂ ਹੀ ਭੁਲਾਉਣਾ ਕੀਤਾ ਹੈ
ਝਗੜਾ ਕਰਦਿਆਂ ਆਨ ਦਿਨ ਗੁਦਰ
ਕਹਿੰਦੇ ਝਗੜਾ ਕਰਦਿਆਂ ਕਰਦਿਆਂ ਦਿਨ ਵੀ ਲੰਘ ਗਿਆ ਰਾਤ ਵੀ ਲੰਘ ਗਈ
ਸ਼ਬਦ ਨਾ ਕਰੇ ਵਿਚਾਰ
ਗੁਰੂ ਦੇ ਆਦੇਸ਼ ਨੂੰ ਆਪਾਂ ਵਿਚਾਰਨ ਦਾ ਯਤਨ ਹੀ ਨਹੀਂ ਕੀਤਾ ਆ ਦੁਨਿਆਵੀ ਝਗੜੇ ਇਉਂ ਕਰਦਿਆਂ ਕਰਦਿਆਂ ਰਾਤ ਵੀ ਬਰਬਾਦ ਕਰ ਲੈਂਦੇ ਹਾਂ ਦਿਨ ਵੀ ਬਰਬਾਦ ਹੋ ਜਾਂਦਾ ਹੈ
ਸ਼ੁੱਧ ਮਤ ਕਰਤੇ ਹਿਰ ਲਈ
ਮੇਰੇ ਪਾਤਸ਼ਾਹ ਕਹਿੰਦੇ ਦਰਅਸਲ ਉਹਨਾਂ ਦੀ ਸ਼ੁੱਧ ਮਤੀ ਕਰਤੇ ਪੁਰਖ ਨੇ ਖੋਹ ਲਈ ਉਹਨਾਂ ਦੀ ਚੰਗੀ ਅਗਲ ਕੰਮ ਨਹੀਂ ਕਰਦੇ
ਬੋਲਣ ਸਭ ਵਿਕਾਰ
ਇਸ ਕਰਕੇ ਇਹ ਮਨਮੁਖ ਪੁਰਸ਼ ਵਿਕਾਰਾਂ ਰੂਪੀ ਵਚਨਾਂ ਨੂੰ ਬੋਲਦੇ ਜਦੋਂ ਬੋਲਦੇ ਨੇ ਬੁਰਾ ਬੋਲਦੇ ਹਨ
ਸੰਤੋਖੀਆਂ
ਉਹਨਾਂ ਨੂੰ ਪਰਮੇਸ਼ਰ ਨੇ ਕਰਮਾਂ ਅਨੁਸਾਰ ਕਿੰਨੇ ਪਦਾਰ ਦਿੱਤੇ ਨੇ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਸੰਤੋਖ ਨਹੀਂ ਆਉਂਦਾ।
ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ,
ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਬਹੁਤ ਹੈ, ਅਗਿਆਨ ਦਾ ਹਨੇਰਾ ਹੈ।
ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੇ,
ਮੇਰੇ ਪਾਤਸ਼ਾਹ ਕਹਿੰਦੇ ਕਿ ਇਹੋ ਜਿਹੜੇ ਮਨਮੁਖ ਨੇ ਇਹਨਾਂ ਨਾਲ ਦੋਸਤੀ ਨਾ ਪਾ, ਇਹ ਵੀ ਤੇਰੇ ਨਿਯਮ ਨੂੰ ਤੇਰੇ ਜੀਵਨ ਨੂੰ ਢਿੱਲਿਆ ਕਰ ਦੇਣਗੇ। ਇਹਨਾਂ ਮਨਮੁਖਾਂ ਦੇ ਨਾਲੋਂ ਦੂਰ ਰਹੋ, ਇਹਨਾਂ ਨਾਲ ਟੁੱਟਾ ਹੀ ਠੀਕ ਰਹੇਗਾ।
ਇਹਨਾਂ ਮਾਇਆ ਮੋਹ ਪਿਆਰ,
ਇਹਨਾਂ ਦਾ ਕੇਵਲ ਤੇ ਕੇਵਲ ਮਾਇਆ ਨਾਲ ਪਿਆਰ ਹੈ ਤੇ ਸੰਬੰਧੀਆਂ ਵਿੱਚ ਮੋਹ ਹੈ।
ਮਹਲਾ ਤੀਜਾ ਤਿੰਨ ਭਉ ਸੰਸਾ ਕਿਆ ਕਰੇ,
ਹਾਂਜੀ,
ਜਿਨ ਸਤਿਗੁਰ ਸਿਰ ਕਰਤਾਰ,
ਇਹਨਾਂ ਦੇ ਸਿਰ ਤੇ ਕਰਤਾਰ ਰੂਪ ਗੁਰੂ ਦਾ ਹੱਥ ਹੈ, ਉਹਨਾਂ ਨੂੰ ਡਰ ਤੇ ਸੰਸਾਰ ਕੀ ਕਰ ਸਕਦਾ, ਉਹਨਾਂ ਨੂੰ ਕੀ ਚੀਜ਼ ਦਾ ਡਰ ਹੈ, ਭਾਵ ਡਰ ਨਹੀਂ।
ਤਿੰਨ ਕੀ ਪੈਜ ਰੱਖਦਾ ਆਪੇ ਰੱਖਣਹਾਰ,
ਰੱਖਿਆ ਕਰਨ ਵਾਲਾ ਪ੍ਰਮਾਤਮਾ ਉਹਨਾਂ ਦੀ ਪਹਿਲਾਂ ਤੋਂ ਲਾ ਕਰਕੇ ਪਾਤ ਇੱਤ ਰੱਖਦਾ ਆਇਆ।
ਵੇਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ,
ਕਰਨ ਕਿ ਉਹਨਾਂ ਨੇ ਗੁਰੂ ਦੇ ਸੱਚੇ ਸ਼ਬਦ ਦੀ ਵਿਚਾਰ ਕਰਕੇ ਪ੍ਰੀਤਮ ਪ੍ਰਮਾਤਮਾ ਨਾਲ ਮਿਲ ਕਰਕੇ ਸੁਖ ਨੂੰ ਪ੍ਰਾਪਤ ਕਰ ਲਿਆ ਹੈ, ਉਹ ਵੈਗਰੂ ਨਾਲ ਜੁੜੇ ਨੇ, ਇਸ ਕਰਕੇ ਮਨ ਨੂੰ ਟਕਾ ਹੈ।
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰ,
ਮੇਰੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪੇ ਹੀ ਜੀਵਾਂ ਨੂੰ ਪਰਖਣ ਵਾਲਾ ਤੇ ਸੁੱਖਾਂ ਦੀ ਦੇਣ ਵਾਲਾ ਪ੍ਰਮਾਤਮਾ, ਉਹਦੀ ਸੇਵਾ ਕੀਤੀ ਹੈ, ਇਸ ਕਰਕੇ ਗੁਰਮੁਖ ਜਨ ਸੁਖੀ ਹਨ।
ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ,
ਇਹ ਪ੍ਰਮਾਤਮਾ ਇਹ ਸੂਖਮ ਤੇ ਸਥੂਲ ਸਾਰੇ ਜੀ ਜੰਤ ਆਪਦੇ ਨੇ, ਤੂੰ ਹੀ ਇਹਨਾਂ ਸਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹੂਕਾਰ ਹੈ, ਸਾਰੇ ਤੇਰੇ ਕੋਲੋਂ ਹੀ ਮੰਗਦੇ ਤੇ ਲੈਂਦੇ ਹਨ।
ਜੈਸਣਾ ਤੂੰ ਦੇਹ ਤਿਸ ਸਭ ਕੁਛ ਮਿਲੇ,
ਜਿਹਨਾਂ ਨੂੰ ਤੁਸੀਂ ਦਿੰਦੇ ਉਹਨੂੰ ਸਾਰਾ ਕੁਝ ਮਿਲ ਜਾਂਦਾ ਹੈ,
ਕੋਈ ਹੋਰ ਸ਼ਰੀਕ ਨਾਹੀਂ ਤੁਧ ਪਾਸ,
ਸ਼ਰੀਕ ਭਾਵੇਂ ਉਹਨਾਂ ਦੀ ਪ੍ਰਾਪਰਟੀ ਹੋ ਕੇ ਤੇ ਮੈਂ ਕਬਜ਼ਾ ਕਰ ਲਾਂਗਾ ਪਾਸੋਂ ਆ ਕੇ, ਜਿਹੜੀ ਨਾਮ ਦੀ ਵਸਤੂ ਇਹ ਖੋਈ ਨਹੀਂ ਜਾ ਸਕਦੀ, ਉਹਨਾਂ ਦੇ ਕੋਲੋਂ ਲੈ ਨਹੀਂ ਸਕਦਾ ਜਿਹਨਾਂ ਨੂੰ ਤੁਸਾਂ ਦਿੱਤੀ।
ਇੱਕੋ ਦਾਤਾ ਸਭ ਸੁਧਾ,
ਵਾਹਿਗੁਰੂ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਵੱਡਾ ਤੇ ਛੋਟਾ ਹੈ, ਸਾਰੇ ਨੂੰ ਇੱਕ ਤੂੰ ਦੇਣ ਵਾਲਾ ਹੈ।
ਹਰ ਪੈ ਅਰਦਾਸ,
ਇਸ ਕਰਕੇ ਸਾਰੇ ਜਣੇ ਤੇਰੇ ਅੱਗੇ ਅਰਦਾਸ ਕਰਦੇ ਨੇ, ਭਾਵੇਂ ਕੋਈ ਨਮਾਜ਼ ਪੜ੍ਹਦਾ ਹੈ, ਭਾਵੇਂ ਕੋਈ ਪੂਜਾ ਕਰਦਾ, ਭਾਵੇਂ ਕੋਈ ਗੁਰਦੁਆਰੇ ਅਰਦਾਸ ਕਰਦਾ ਹੈ, ਸਾਰੇ ਤੇਰੇ ਅੱਗੇ ਬੇਨਤੀਆਂ ਕਰਦੇ ਹਨ।
ਜਿਸ ਦੀ ਤੁਧ ਭਾਵ ਹੈ ਤਿਸ ਦੀ ਤੂੰ ਮਨ ਲੈ,
ਹਾਂ ਜਿਹਦੀ ਅਰਦਾਸ ਬੇਨਤੀ ਤੈਨੂੰ ਚੰਗੀ ਲੱਗਦੀ ਹੈ ਉਹਨਾਂ ਦੀ ਤੂੰ ਮੰਨ ਲੈਂਦਾ ਹੈ।
ਸੋ ਜਨ ਸ਼ਾਬਾਸ਼,
ਔਰ ਉਹ ਮਹਾਂਪੁਰਸ਼ ਵੀ ਧਨਤਾ ਦੇ ਯੋਗ ਨੇ ਜਿਨ੍ਹਾਂ ਦੀ ਤੇਰੇ ਨਾਲ ਬਣ ਗਈ, ਜਿਨ੍ਹਾਂ ਦੀ ਤੂੰ ਮੰਨ ਲਈ।
ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ,
ਸਾਰੇ ਤੇਰੇ ਕੌਤਕ ਨੇ, ਜੇ ਕੋਈ ਦੁਖੀ ਹੈ ਉਹ ਆਪਣੇ ਕਰਮਾਂ ਕਰਕੇ ਹੈ, ਜੇ ਕੋਈ ਸੁਖੀ ਹੈ ਤੇ ਤੇਰੀ ਰਹਿਮਤ ਕਰਕੇ ਹੈ, ਦੁੱਖਾਂ ਤੇ ਸੁੱਖਾਂ ਦੇ ਭੁਗਤਾਉਣ ਵਾਲਾ ਵੀ ਤੂੰ ਹੈ, ਸਾਡੇ ਤੇਰੀ ਮਿਹਰ ਕਰ ਅਸੀਂ ਤੇਰੇ ਨਾਲ ਜੁੜੇ ਰਹੀਏ, ਤਾਂ ਕਿ ਦੁਨੀਆਂ ਦੇ ਦੁੱਖ ਸੁੱਖ ਸਾਨੂੰ ਮੁਤਾਸਰ ਨਾ ਕਰ ਸਕਣ। ਫੁੱਲਾਂ ਚੁੱਕਾਂ ਦੀ ਮੁਆਫ,
ਜਿਸ ਦੀ ਤੁਧ ਭਾਵ ਹੈ ਤਿਸ ਦੀ ਤੂੰ ਮੰਨ ਲੈ, ਸੋ ਜਨ ਸ਼ਾਬਾਸ਼, ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।